संत पिटिया नानक मन पर गास, याही कुल ते प्रगट हो ताही कुल को नाम। पुन द्वादश गुरिंड को मेरी है प्रणाम।
जथा योग सब हूं तह करके गमन कीन पुन सतगुर चरके, सर्व संग मैं हुए कर त्यारी, मार्ग गमने जात अगारी।
श्री सतगुरु जी दे पवित्र पावन दरबार विच उपस्थित साध संगत जी, सतगुरु जी नू धन कहो। उस तो उपरंत आप जी दे चरणा विच मैं कुछ अर्जा करांगा। एक बार सब जाने गज के कहो, धन श्री सतगुरु नानक देव जी सच्चे पातशाह। फिर एक बार उस बेअंत पातशाह नू याद करो, जिन्हां दी अपार बख्शिश कृपा साडे उपर है, जेड़े सतगुरु जी दी याद नू ए नामधारी कूके और इन्हां तो इलावा बहुत ज्यादा अजिहे लोग जिन्हां ने उस सतगुरु जी दे कृपा बख्शिशां दा आनंद माणिया है, अज तक नहीं भुले। उस सतगुरु नू याद करो, सब गज के कहो, धन श्री सतगुरु जगजीत सिंह जी सच्चे पातशाह। उस गुरु नानक पातशाह जी दी गुरगद्दी ते सुभाए मान, ओही गुरु नानक की जोत जेदे वास्ते साहिब ने गुरबाणी विच फुरमान किता है, जोत ओहा जुगत साए सह काया फेर पलटी है। ओही जोत ओही जुगतियां लैके जिन्हां दे नाल सिखां दा भला करना, भुले भटके लोकां नू सिद्धे राहे पाउण वाला ओही सतगुरु जेड़े के हुण मौके दे मालक कृपा कर रहे ने, उन्हां नू याद करिए। सब गज के कहो, धन श्री सतगुरु उदय सिंह जी सच्चे पातशाह। जिस तरह आप जी उस सतगुरु जी दी कृपा सदका लड़ीवार गुर इतिहास नू श्रवण करदे हो, रसना करके साहिब दा दित्ता होया नाम जपदे हो, किन्ने कु वड्डे भाग ने एदी सराहना कोई भी नहीं कर सकदा। गुरु दे जस नू सुनना, नाम सिमरन करना, साध संगत जी एक अजेही बख्शिश है उस अकाल पुरख दी जो कि हर किसे ते नहीं हो सकती। आप जी हर रोज अपनी मन ब्रितियां नू एकागर करके बैठ के नाम सिमरन करदे हो, उपरंत एदे नाल सतगुरु जी दा बहुत ही मन नू पावन करन वाला मन मोहक अलौकिक आनंदमई कथा रस कीर्तन श्रवण करदे हो। सो साध संगत जी आप जी दे चरणा विच मैं अर्ज कर रहा सी, आप जी ने कल सुनिया सी श्री सतगुरु तेग बहादुर पातशाह जी किस तरह इस गया क्षेत्र पहुंचते ने। आप जी ने सुनिया सी कि गया क्षेत्र एक अजेही जगह जिथे इस क्षेत्र तो भाव एक अजिहा खेत्र कह लो, एक जगह जेदा नाम गया दैत दे नाम तो पया सी। आप जी ने कल श्रवण किया सी किस तरह सतगुरु जी उस गया क्षेत्र विच जाके कुछ अभिमानी पंडित जेड़े के अपनी मत अनुसार चल रहे सी, कबीर जी जिस तरह फुरमान करदे ने, कबीर जिह मार्ग पंडित गए पाछै परी बहीर, एक अब घट घाटी राम की तेह चढ़ रहे हो कबीर। जे मैं ये गल करां कि उस वक्त दा जड़ा समा है जदों श्री सतगुरु तेग बहादुर पातशाह जी इस गया क्षेत्र ते पहुंचदे ने, ਔਰ ਇਸ ਜਗ੍ਹਾ ਦੇ ਉੱਪਰ ਜਿਹੜੀ ਮਹਾਨਤਾ ਸੀ ਉਹ ਵੀ ਆਪ ਜੀ ਨੇ ਕੱਲ ਸ਼੍ਰਵਣ ਕੀਤੀ ਸੀ ਕਿ ਉਸ ਦੈਤ ਨੂੰ ਜਿਹਨੂੰ ਵਰ ਮਿਲਿਆ ਸੀ ਜਿਹੜਾ ਵੀ ਤੈਨੂੰ ਦੇਖੇਗਾ ਤੇਰੇ ਦਰਸ਼ਨ ਕਰੇਗਾ ਉਹ ਮੁਕਤ ਹੋ ਜਾਏਗਾ। ਔਰ ਸਿਲਸਿਲਾ ਕੁਛ ਅਜਿਹਾ ਚੱਲ ਪਿਆ ਹਜ਼ਾਰਾਂ ਮੀਲਾਂ ਤੱਕ ਇਹਦੀ ਜਿਹੜੀ ਦੇਹ ਸੀ ਚੌੜੀ ਸੀ ਔਰ ਬਹੁਤ ਹੀ ਉਚਾਈ ਦੇ ਉੱਪਰ ਇਹਦਾ ਸਰੀਰ ਸੀ ਔਰ ਇਤਨੀ ਵੱਡੀ ਚੀਜ਼ ਨੂੰ ਵੇਖਣਾ ਕੋਈ ਬਹੁਤੀ ਮੁਸ਼ਕਿਲ ਗੱਲ ਨਹੀਂ, ਕੋਈ ਕਿੰਨਾ ਵੀ ਦੂਰ ਹੋਵੇ ਉਹਨੂੰ ਨਜ਼ਰ ਤਾਂ ਆ ਹੀ ਜਾਏਗਾ। ਧਰਮਰਾਜ ਤੱਕ ਚਿੰਤਾ ਵਿੱਚ ਪੈ ਗਏ, ਕੋਈ ਵੀ ਇਨਸਾਨ ਨਰਕ ਨਹੀਂ ਸੀ ਜਾਂਦਾ। ਆਖੀਰ ਬ੍ਰਹਮਾ ਜੀ ਵਿਸ਼ਨੂੰ ਜੀ ਦੇ ਕੋਲ ਆ ਕੇ ਧਰਮਰਾਜ ਨੇ ਬੇਨਤੀ ਕੀਤੀ, ਕਿਰਪਾ ਕਰੋ ਜੇ ਇਹੀ ਸਿਲਸਿਲਾ ਚੱਲਦਾ ਰਿਹਾ ਇਹਨੂੰ ਵੇਖ ਕੇ ਸਾਰੇ ਮੁਕਤ ਹੋਈ ਗਏ ਤੇ ਫਿਰ ਪਾਪੀ ਅਪਰਾਧੀ ਲੋਕ ਜਿਹੜੇ ਕਿ ਇਸ ਸਰੀਰ ਨੂੰ ਧਾਰਨ ਕਰਕੇ ਕੁਛ ਅਜਿਹੇ ਕੁਕਰਮ ਕਰਦੇ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਪਾਪੀ ਅਪਰਾਧੀ ਕਿਹਾ ਜਾਂਦਾ ਹੈ, ਉਹ ਲੋਕ ਜੇ ਮੁਕਤ ਹੋਈ ਗਏ ਤੇ ਦੁਨੀਆਂ ਦਾ ਸਾਰਾ ਸੰਤੁਲਨ ਵਿਗੜ ਜਾਏਗਾ। ਉਸ ਕਰਤੇ ਦੀ ਬਣਾਈ ਕਾਇਨਾਤ ਜੋ ਹੈ ਉਹਦੀ ਮਰਿਆਦਾ ਜੋ ਹੈ ਭੰਗ ਹੋ ਜਾਏਗੀ। ਸੋ ਇਸ ਤਰ੍ਹਾਂ ਦੋਵੇਂ ਦੇਵਤਿਆਂ ਨੇ ਬ੍ਰਹਮਾ ਜੀ ਵਿਸ਼ਨੂੰ ਜੀ ਨੇ ਉਸ ਦੈਤ ਨੂੰ ਜਾ ਕੇ ਕਿਹਾ ਤੇਰੇ ਕੋਲੋਂ ਕੁਛ ਮੰਗਦੇ ਹਾਂ। ਉਹ ਕਹਿਣ ਲੱਗਾ ਮੰਗ ਲਵੋ। ਮੰਗਿਆ ਤੇ ਇਹ ਮੰਗਿਆ ਕਿ ਆਪਣਾ ਸਰੀਰ ਦੇ ਦਿਓ, ਸਰੀਰ ਦੇਣ ਤੋਂ ਭਾਵ ਕਿ ਹੁਣ ਆਪਣਾ ਸਰੀਰ ਤਿਆਗ ਦੇ। ਉਹਨੇ ਨਾਲ ਦੀ ਨਾਲ ਇਹ ਵਰ ਮੰਗਿਆ ਕਿ ਕਿਰਪਾ ਕਰਿਓ ਜਿਹੜੀ ਜਗ੍ਹਾ ਉੱਪਰ ਮੇਰਾ ਇਹ ਸਰੀਰ ਹੁਣ ਖਤਮ ਹੋਏਗਾ ਇਹ ਵਰ ਦਿਓ ਕਿ ਇਹ ਜਗ੍ਹਾ ਪ੍ਰਸਿੱਧ ਹੋਵੇ, ਜਿਹੜੇ ਵੀ ਲੋਕ ਇਸ ਜਗ੍ਹਾ ਤੇ ਆਉਣ ਇੱਥੇ ਆਪਣਾ ਪੈਰ ਧਰਨ ਚਰਨ ਪਾਉਣ ਮੁਕਤ ਹੋਣ, ਉਹ ਮੇਰੇ ਦਰਸ਼ਨ ਕਰਕੇ ਉਹਨਾਂ ਦਾ ਭਲਾ ਹੋਵੇ। ਇਤਿਆਦ ਇਹ ਇਤਿਹਾਸ ਸੀ ਉੱਥੋਂ ਦਾ। ਉਸ ਤੋਂ ਉਪਰੰਤ ਕੁਛ ਬ੍ਰਾਹਮਣ ਕੁਛ ਪੰਡਿਤ ਆ ਕੇ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਕੁਛ ਅਜਿਹੀ ਸ਼ਬਦਾਵਲੀ ਦੇ ਨਾਲ ਸੰਬੋਧਿਤ ਹੋਏ ਕਿ ਤੁਸੀਂ ਇਸ ਜਗ੍ਹਾ ਤੇ ਆਏ ਹੋ, ਆਪਣੇ ਵੱਡਿਆਂ ਦਾ ਉਧਾਰ ਕਰੋ, ਆਪਣੇ ਵੱਡਿਆਂ ਨੂੰ ਤ੍ਰਿਪਤ ਕਰੋ। ਇਹ ਸਾਰੀਆਂ ਮੈਂ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਕੱਲ ਕੀਤੀਆਂ ਸੀ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਔਰ ਗੁਰਬਾਣੀ ਦਾ ਮਹਾਂਵਾਕ ਕਿ ਇਨਸਾਨ ਜਿਉਂਦੇ ਜੀ ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ, ਜੀਵਤ ਮਾਤਾ ਪਿਤਾ ਦੀ ਕਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਵੀ ਇੱਥੇ ਆ ਕੇ ਇਹੀ ਗੱਲ ਕਹਿੰਦੇ ਨੇ, ਬੇਸ਼ੱਕ ਉਹ ਤੀਰਥਾਂ ਤੇ ਇਸ਼ਨਾਨ ਕਰਨ ਜਾਂਦਾ, ਉਹ ਵੀ ਉਹਦੇ ਵਾਸਤੇ ਇੱਕ ਚੱਕਰ ਵਾਲੀ ਗੱਲ ਬਣ ਜਾਏਗੀ, ਭਾਵ ਚੱਕਰਾਂ ਵਿੱਚ ਹੀ ਪਏਗਾ, ਕਿਉਂਕਿ ਅਸਲੀ ਦੇਵਤਾ ਜੋ ਹੈ ਉਹ ਘਰ ਬੈਠਾ, ਉਹ ਹੈ ਮਾਂ, ਉਹ ਹੈ ਪਿਤਾ। ਉਹਨੂੰ ਭੁੱਲ ਕੇ ਜੇ ਤੂੰ ਹੋਰ ਪਾਸੇ ਜਾਂਦਾ ਤੇ ਕਿਸੇ ਲੇਖੇ ਨੀ ਕਿਸੇ ਥਾਏ ਨੀ ਪਏਗਾ। ਸੋ ਇਸ ਤਰ੍ਹਾਂ ਪੰਡਿਤ ਜਿਹੜੇ ਨੇ ਦੁਬਾਰਾ ਸਤਿਗੁਰੂ ਜੀ ਦੇ ਕੋਲ ਜਦੋਂ ਆਉਂਦੇ ਹਨ ਉਹ ਫਿਰ ਇਹੀ ਗੱਲ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਦੇ ਕਰਮ ਕਰੋ। ਨੌਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਾਫ ਲਫ਼ਜ਼ਾਂ ਵਿੱਚ ਕਿਹਾ ਕਿ ਇਹ ਜੋ ਵਿਧਾਨ ਤੁਸੀਂ ਮੈਨੂੰ ਆ ਕੇ ਦੱਸਦੇ ਹੋ ਅਸਲ ਵਿੱਚ ਤੁਸੀਂ ਹੀ ਇਹਦੇ ਤੋਂ ਅਣਜਾਣ ਹੋ, ਤੁਹਾਨੂੰ ਇਸ ਬਾਰੇ ਕੁਛ ਪਤਾ ਨਹੀਂ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਹੁਣ ਇੱਥੇ ਮਾਫ ਕਰਨਾ, ਮੈਂ ਕਿਸੇ ਭੇਖ ਨੂੰ ਨਿੰਦਦਾ ਨਹੀਂ ਪਿਆ ਔਰ ਮੈਂ ਕਿਸੇ ਭੇਖ ਦੀ ਸਿਫਤ ਵੀ ਨਹੀਂ ਕਰਦਾ ਪਿਆ। ਮੈਂ ਸਿਰਫ ਉਹੀ ਅਰਜ਼ ਕਰਦਾ ਜੋ ਸਾਹਿਬਾਂ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਹੈ, ਗੁਰਬਾਣੀ ਵਿੱਚ ਸਾਡੇ ਪ੍ਰਤੀ ਉਪਦੇਸ਼ ਦਿੱਤਾ। ਬੇਸ਼ੱਕ ਇਸ ਜਗਾਵਾਂ ਦੇ ਉੱਪਰ ਕੁਰੂਕਸ਼ੇਤਰ ਹੋ ਗਿਆ, ਗਯਾ ਖੇਤਰ ਹੋ ਗਿਆ, ਗੰਗਾ ਕਿਨਾਰਾ ਹੋ ਗਿਆ, ਜਾਂ ਕਿਤੇ ਵੀ ਜਾ ਕੇ ਸਾਹਿਬਾਂ ਨੇ ਚਰਨ ਪਾਏ ਕਿਸੇ ਵੀ ਗੁਰੂ ਸਾਹਿਬ ਨੇ, ਉਸ ਸਮੇਂ ਵਿੱਚ ਹੁੰਦਾ ਕੁਛ ਇਸ ਤਰ੍ਹਾਂ ਸੀ, ਜਿੰਨੇ ਵੀ ਉੱਥੇ ਮੰਗਤੇ ਸੀ ਜ਼ਿਆਦਾਤਰ ਇਹ ਬ੍ਰਾਹਮਣ ਹੀ ਪਾਏ ਜਾਂਦੇ ਸੀ। ਉਹਦੇ ਪਿੱਛੇ ਇੱਕ ਵੱਡਾ ਕਾਰਨ ਸੀ, ਕਾਰਨ ਇਹ ਸੀ ਕਿ ਇਹਨਾਂ ਨੇ ਇੱਕ ਅਜਿਹੇ ਵਿਧਾਨ ਕਾਇਮ ਕੀਤੇ ਸੀ ਕਿ ਦਾਨ ਲੈਣ ਦਾ ਕੰਮ ਸਿਰਫ ਇੱਕੋ ਇੱਕ ਕਰ ਸਕਦਾ, ਦਾਨ ਲੈਣ ਦਾ ਅਧਿਕਾਰ ਸਿਰਫ ਇੱਕੋ ਇੱਕ ਨੂੰ ਹੈ, ਉਹ ਹੈ ਬ੍ਰਾਹਮਣ। ਤੇ ਦੂਸਰੀ ਗੱਲ, ਫਿਰ ਇੱਕ ਹੋਰ ਵਧੀਆ ਗੱਲ ਕਿ ਇਹਨਾਂ ਨੇ ਸਿਰਫ ਆਪਣੀ ਸੰਤੁਸ਼ਟੀ ਦੇ ਵਿੱਚ ਰਹਿ ਕੇ ਸੰਤੋਖ ਨੂੰ ਮੁੱਖ ਧਰ ਕੇ ਉਹਨਾਂ ਕੋ ਲੈਣਾ ਜਿਹਦੇ ਨਾਲ ਕਿ ਗੁਜ਼ਾਰਾ ਹੋ ਜਾਵੇ। ਪਰ ਜਦੋਂ ਜੋਗੀ ਹੋਵਾ ਜਗ ਭਵਾ ਘਰ ਘਰ ਭੀਖਿਆ ਲਿਓ ਦਰਗਾਹ ਲਿਖਾ ਮੰਗੀਐ ਕਿਸ ਕਿਸ ਉੱਤਰ ਦਿਓ। ਸਾਹਿਬ ਕਹਿੰਦੇ ਨੇ ਤੂੰ ਜੋਗੀ ਤੇ ਬਣ ਗਿਆ ਹੈ, ਭੇਖ ਧਾਰਨ ਕਰ ਲਿਆ ਹੈ। ਇਸ ਭੇਖ ਧਾਰਨ ਕਰਨ ਦੇ ਪਿੱਛੇ ਤੇਰਾ ਮਨੋਰਥ ਹੈ ਕਿ ਆਪਣੇ ਪੇਟ ਨੂੰ ਭਰਨਾ, ਰੋਟੀਆ ਕਾਰਨ ਪੂਰੇ ਹਤਾਲ। ਬੜੀ ਵਧੀਆ ਪਾਤਸ਼ਾਹ ਜੀ ਗੁਰਬਾਣੀ ਵਿੱਚ ਸਾਡੇ ਪ੍ਰਤੀ ਉਪਦੇਸ਼ ਕਰਦੇ ਨੇ, ਹੇ ਇਨਸਾਨ ਸਿਰਫ ਆਪਣੇ ਪੇਟ ਖਾਤਰ ਇਸ ਤਰ੍ਹਾਂ ਦੇ ਕਰਮ ਨਾ ਕਰ। ਇਹ ਲੋਕ ਹੁਣ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਪੈਸੇ ਨੂੰ ਮੁੱਖ ਰੱਖ ਕੇ ਪਾਤਸ਼ਾਹ ਜੀ ਨੂੰ ਕਈ ਤਰ੍ਹਾਂ ਦੇ ਆਪਣੇ ਵਿਚਾਰ ਦੱਸਦੇ ਨੇ ਕਿ ਇੱਥੇ ਆ ਕੇ ਜੇ ਤੁਸੀਂ ਦਾਨ ਕਰੋਗੇ ਤੁਹਾਡੇ ਤ੍ਰਿਪਤ ਪਿੱਤਰ ਜੋ ਹਨ ਉਹ ਤ੍ਰਿਪਤ ਹੋ ਜਾਣਗੇ। ਜਦੋਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਾਫ਼ ਇਨਕਾਰ ਕੀਤਾ ਕਿ ਇਹ ਚੀਜ਼ਾਂ ਦੇ ਉੱਤੇ ਮੈਂ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਸਾਧ ਸੰਗਤ ਜੀ ਜੋ ਸਤਿਗੁਰੂ ਹੈ ਜਿਹਦੇ ਵਾਸਤੇ ਇਹ ਦੱਸਿਆ ਜਾਂਦਾ ਹੈ ਕਿ ਉਸ ਧਰਤੀ ਦੇ ਉੱਤੇ ਆਉਣ ਦਾ ਉਹਦਾ ਇਹੀ ਮਨੋਰਥ ਹੈ ਭੁੱਲੀ ਹੋਈ ਲੁਕਾਈ ਨੂੰ ਸਿੱਧੇ ਰਾਹੇ ਪਾਉਣਾ। ਐਸਾ ਗੁਰ ਵੱਡ ਭਾਗੀ ਪਾਇਆ ਕਿਹੜਾ? ਸ਼ੁਰੂਆਤ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਉਹ ਸਤਿਗੁਰੂ ਜਿਹੜਾ ਵੱਡੇ ਭਾਗਾਂ ਨਾਲ ਮਿਲਦਾ। ਔਰ ਸਾਹਿਬ ਕਹਿੰਦੇ ਨੇ ਉਹਦੇ ਕੰਮ ਕੀ ਨੇ? ਭੁੱਲਿਆਂ ਨੂੰ ਰਸਤੇ ਪਾਉਂਦਾ। ਹੁਣ ਇੱਥੇ ਕੋਈ ਸਪੈਸ਼ਲ ਨਹੀਂ ਕਿਹਾ ਗਿਆ ਕਿ ਉਹ ਗੁਰੂ ਜਦੋਂ ਧਰਤੀ ਤੇ ਆਏਗਾ ਕੇਸਾਂ ਵਾਲੇ ਦਾ ਭਲਾ ਕਰੇਗਾ। ਇੱਥੇ ਕੋਈ ਇਹ ਗੱਲ ਨਹੀਂ ਕਹੀ ਗਈ ਕਿ ਜਿਨ੍ਹਾਂ ਨੇ ਕੇਸ ਬਿਲਕੁਲ ਆਪਣੇ ਕਤਲ ਕੀਤੇ ਨੇ ਉਹਨਾਂ ਦਾ ਭਲਾ ਕਰੇਗਾ, ਜਾਂ ਇੱਥੇ ਇਹ ਨਹੀਂ ਗੱਲ ਕਹੀ ਗਈ ਕਿ ਜਿਨ੍ਹਾਂ ਨੇ ਚਿੱਟਾ ਬਾਣਾ ਪਾਇਆ ਉਹਨਾਂ ਦਾ ਹੀ ਹੈ ਰੱਬ, ਜਾਂ ਇੱਥੇ ਇਹ ਨਹੀਂ ਕਿਹਾ ਕਿ ਜਿਨ੍ਹਾਂ ਨੇ ਨੀਲੇ ਰੰਗ ਦੇ ਬਸਤਰ ਧਾਰੇ ਨੇ ਉਹਨਾਂ ਦਾ ਰੱਬ ਹੈ। ਧਿਆਨ ਦੇਣਾ, ਇੱਥੇ ਸਾਹਿਬ ਕੁਛ ਹੋਰ ਹੀ ਗੱਲ ਕਹਿ ਰਹੇ ਨੇ। ਗੁਰੂ ਸਾਹਿਬ ਜਦੋਂ ਵੀ ਧਰਤੀ ਤੇ ਆਏ, ਕਬੀਰ ਜੀ ਇੱਕ ਇਸ਼ਾਰਾ ਦਿੰਦੇ ਨੇ। ਕਬੀਰ ਜੀ ਕਹਿੰਦੇ ਨੇ ਇਸ ਅਕਾਲ ਪੁਰਖ ਨੇ ਜਦੋਂ ਧਰਤੀ ਦੇ ਉੱਤੇ ਆਉਣਾ, ਇੱਕੋ ਇੱਕ ਮਨੋਰਥ ਹੈ ਇਹਦਾ ਕਿ ਜਿੰਨੀ ਲੋਕਾਈ ਜੋ ਕਿ ਦਬੀ ਕੁਚਲੀ ਪਈ ਹੈ, ਦੁਖੀ ਹੋ ਰਹੇ ਨੇ, ਭੁੱਲੇ ਭਟਕੇ ਲੋਕ ਨੇ, ਉਹਨਾਂ ਨੂੰ ਸਿੱਧੇ ਰਾਹੇ ਪਾਉਣਾ। ਔਰ ਕਬੀਰ ਜੀ ਕਹਿੰਦੇ ਨੇ ਜੇ ਇਨਸਾਨ ਆਪਣਾ ਭਲਾ ਕਰਾਉਣਾ ਚਾਹੁੰਦਾ, ਇੱਕ ਮੈਂ ਜੁਗਤੀ ਦੱਸਦਾ, ਇਸ ਜੁਗਤੀ ਦੇ ਨਾਲ ਇਹ ਪਿਆਰਾ ਇਹ ਪ੍ਰੀਤਮ ਵਸ ਆ ਜਾਂਦਾ। ਤੁਸੀਂ ਸੁਣਿਆ ਹੀ ਹੈ ਭਾਈ ਫੱਗੋ ਵਰਗੇ ਸਿੱਖ ਇਹ ਸਾਰੇ ਉਸ ਸਤਿਗੁਰੂ ਜੀ ਦੇ ਚਰਨਾਂ ਨਾਲ ਕਿੰਨਾ ਪਿਆਰ ਕਰਦੇ ਨੇ। ਕਬੀਰ ਜੀ ਕਹਿੰਦੇ ਨੇ ਇੱਕ ਗੱਲ ਦਾ ਧਿਆਨ ਰੱਖੀ, ਪਹਿਲੀ ਗੱਲ ਇਹ ਬੰਧਨਾਂ ਵਿੱਚ ਨਹੀਂ ਪੈਂਦਾ, ਦੂਸਰੀ ਗੱਲ ਇਹਨੂੰ ਕਰਮ ਭਰਮ ਜਿਹੜੇ ਨੇ ਇਹਨਾਂ ਵਿੱਚ ਪੈ ਕੇ ਨਾ ਸਮਝੀ ਕਿ ਮੈਂ ਲੁਭਾ ਲਵਾਂਗਾ। ਕਬੀਰ ਜੀ ਕਹਿੰਦੇ ਨੇ ਕਬੀਰ ਪ੍ਰੀਤ ਇੱਕ ਸਿਓ ਕੀਏ ਆਨ ਦੁਬਧਾ ਜਾਏ, ਭਾਵੇਂ ਲੰਬੇ ਕੇਸ ਕਰ ਭਾਵੇਂ ਘਰਰ ਮੁੰਡਾਏ। ਕਬੀਰ ਜੀ ਇਸ਼ਾਰਾ ਕਰ ਰਹੇ ਨੇ ਉਸ ਚੀਜ਼ ਵੱਲ ਜਿੱਥੇ ਜਾ ਕੇ ਕੁਛ ਪੰਡਿਤ ਲੋਕ ਜਾਂ ਉਸ ਵਕਤ ਦਾ ਹਿੰਦੂ ਇਤਿਹਾਸ ਜਿਨ੍ਹਾਂ ਨੇ ਇੱਕ ਮੁੰਡਨ ਸੰਸਕਾਰ ਤਿਆਰ ਕੀਤਾ, ਮੁੰਡਨ ਸੰਸਕਾਰ ਬਣਾਇਆ। ਅਸਲ ਇਹਦੇ ਪਿੱਛੇ ਵੀ ਇੱਕ ਹੋਰ ਇਤਿਹਾਸ ਹੈ ਕਿ ਇਹ ਤੁਰਿਆ ਕਿੱਥੋਂ ਸੀ। ਉਹ ਲੋਕ ਇਸ ਚੀਜ਼ ਨੂੰ ਸਮਝਦੇ ਸੀ ਕਿ ਜਿਹੜਾ ਮੁੰਡਨ ਕਰਨਾ ਇਹ ਵੀ ਬੜਾ ਵਧੀਆ ਹੈ, ਸਾਰੇ ਸਿਰ ਦੇ ਵਾਲ ਜਿਹੜੇ ਨੇ ਉਤਾਰ ਲੈਣੇ, ਇਹ ਵੀ ਉਹਨਾਂ ਦੇ ਇੱਕ ਧਰਮ ਦਾ ਇੱਕ ਹਿੱਸਾ ਸੀ। ਕਵੀ ਸੰਤੋਖ ਸਿੰਘ ਜੀ ਜਦੋਂ ਇਹਨਾਂ ਦੇ ਗ੍ਰੰਥ ਨੂੰ ਪੜ੍ਹਿਆ ਜਾਵੇ ਇੱਕ ਜਗ੍ਹਾ ਬੜਾ ਵਧੀਆ ਜ਼ਿਕਰ ਕਰਦੇ ਨੇ ਕਿ ਅਸਲ ਵਿੱਚ ਇਹ ਚੀਜ਼ ਇਹ ਰੀਤ ਇੱਕ ਵਿਗੜੀ ਹੋਈ ਇੱਕ ਅਜਿਹੀ ਚੀਜ਼ ਹੈ ਜਿਹੜੀ ਇਹਨਾਂ ਦੇ ਵਿੱਚ ਆ ਕੇ ਇਹਨੇ ਘਰ ਕਰ ਲਿਆ ਆਪਣਾ। ਕੁਛ ਲੋਕ ਜਿਹੜੇ ਕਿ ਸਿੱਖੀ ਤੋਂ ਪਤਿਤ ਹੋ ਜਾਂਦੇ ਨੇ, ਮਾਫ ਕਰਨਾ ਇੱਕ ਵਾਰ, ਅੱਜ ਕੱਲ ਤੁਸੀਂ ਵੇਖਦੇ ਹੋ ਜੈਸਾ ਸਮੇਂ ਕੋਈ ਕਿਸੇ ਦੀ ਮਰਿਆਦਾ ਨਹੀਂ, ਕੇਸਾਂ ਦੀ ਬੇਅਦਬੀ ਹੋ ਰਹੀ ਹੈ। ਇੱਕ ਵਿਦਵਾਨ ਦਾ ਬੜਾ ਵਧੀਆ ਕਥਨ ਹੈ, ਉਹਨਾਂ ਨੇ ਦੱਸਿਆ, ਥੋੜੀ ਕੜਵੀ ਗੱਲ ਹੈ ਮਾਫ ਕਰਨਾ, ਕਿ ਰੋਮ ਦੇਸ਼ ਵਿੱਚ ਲੜਾਈ ਹੋਈ, ਉਸ ਵਕਤ ਸਾਰੇ ਜਿਹੜੇ ਇਨਸਾਨ ਸਨ ਉਹਨਾਂ ਨੂੰ ਆਪਣੀ ਜਾਨ ਪ੍ਰਾਣ ਦੀ ਪੈ ਗਈ। ਕੁਛ ਔਰਤਾਂ ਉਹਨਾਂ ਨੂੰ ਇੱਕ ਪਾਸੇ ਕੈਦ ਕਰਕੇ ਰੱਖਿਆ ਗਿਆ, ਔਰ ਇਤਿਹਾਸ ਗਵਾਹ ਹੈ ਕਿ ਔਰਤ ਜੋ ਹੈ ਇਹਦੇ ਵਿੱਚ ਹੱਠ ਬਹੁਤ ਹੈ ਔਰ ਸੂਰਵੀਰ ਵੀ ਬਹੁਤ ਹੋਈਆਂ ਨੇ। ਦੂਸਰੀ ਗੱਲ, ਆਪਣੇ ਦਿਮਾਗ ਦੇ ਨਾਲ ਕੁਛ ਵੀ ਕਰ ਸਕਦੀ ਹੈ ਔਰਤ। ਉਹਨਾਂ ਲੋਕਾਂ ਨੇ ਕਿਹਾ ਕਿ ਕੁਛ ਅਜਿਹਾ ਕੀਤਾ ਜਾਵੇ ਜਿਹਦੇ ਨਾਲ ਇਹ ਆਪਣਾ ਦਿਮਾਗ ਨਾ ਚਲਾ ਸਕਣ। ਔਰ ਉਹਨਾਂ ਨੇ ਉਸ ਵਕਤ ਕੀ ਕੀਤਾ, ਇਹ ਜਿਨ੍ਹਾਂ ਨੂੰ ਅਸੀਂ ਭਰਵੱਟੇ ਕਹਿੰਦੇ ਹਾਂ ਬਿਲਕੁਲ ਭਰਵੱਟੇ ਸਾਫ਼ ਕਰ ਦਿੱਤੇ। ਇਸ ਤਰ੍ਹਾਂ ਜਿਹਨੂੰ ਅੱਜ ਦੇ ਜ਼ਮਾਨੇ ਵਿੱਚ ਇੱਕ ਫੈਸ਼ਨ ਦੇ ਤੌਰ ਤੇ ਬੜੇ ਵਧੀਆ ਢੰਗ ਨਾਲ ਵਰਤਿਆ ਜਾਂਦਾ, ਭਰਵੱਟੇ ਸਾਫ਼ ਕਰਨ ਦਾ ਮਤਲਬ ਸੀ ਕਿ ਦਿਮਾਗ ਕੰਮ ਹੀ ਨਾ ਕਰੇ, ਕਿਉਂਕਿ ਧਿਆਨ ਦੇਣਾ ਜਦੋਂ ਦਿਮਾਗ ਤੇ ਅਸਰ ਪੈਂਦਾ, ਇਨਸਾਨ ਕੁਛ ਸੋਚਦਾ ਜ਼ੋਰੇ ਭਰਵੱਟਿਆਂ ਤੇ ਪੈਂਦਾ, ਸਾਰੇ ਧਿਆਨ ਦੇ ਦੇਣਾ, ਕੁਛ ਸੋਚਦੇ ਹੋ, ਕੁਛ ਬੋਲਦੇ ਹੋ, ਕਿਸੇ ਨਾਲ ਗੱਲ ਕਰਦੇ ਹੋ, ਜਦੋਂ ਦਿਮਾਗ ਦੀ ਵਾਰੀ ਆਉਂਦੀ ਉਸੇ ਵਕਤ ਭਰਵੱਟਿਆਂ ਤੇ ਜ਼ੋਰ ਪੈਂਦਾ। ਸਾਧ ਸੰਗਤ ਜੀ, ਉਹ ਜੋ ਅਕਾਲ ਪੁਰਖ ਹੈ ਉਹ ਇੰਨਾ ਵਿਹਲਾ ਨਹੀਂ ਕਿ ਉਹਨੇ ਇਸ ਤਰ੍ਹਾਂ ਇਨਸਾਨ ਦੇ ਸਰੀਰ ਉੱਤੇ ਥਾਂ ਥਾਂ ਤੇ ਰੋਮ ਪੈਦਾ ਕਰ ਦਿੱਤੇ, ਹਰ ਇੱਕ ਚੀਜ਼ ਦਾ ਮਤਲਬ ਸੀ। ਸੋ ਮੈਂ ਅਰਜ਼ ਕਰਾਂ ਕਿ ਉੱਥੋਂ ਇਹ ਚੀਜ਼ ਚਲਦੀ ਚਲਦੀ ਇੱਕ ਅਜਿਹੀ ਜਗ੍ਹਾ ਤੇ ਆ ਕੇ ਪਹੁੰਚੀ ਜਿੱਥੇ ਆ ਕੇ ਇਹਨਾਂ ਕੁਛ ਹਸਤੀਆਂ ਨੇ, ਹਸਤੀਆਂ ਕਵਾਂਗਾ ਮੈਂ, ਕੁਛ ਅਜਿਹੇ ਲੋਕ ਜਿਨ੍ਹਾਂ ਨੇ ਇਹਨੂੰ ਇੱਕ ਫੈਸ਼ਨ ਬਣਾ ਲਿਆ ਔਰ ਆਪਣੇ ਆਪ ਹੀ ਆਪਣੇ ਦਿਮਾਗ ਨੂੰ ਨੀਵਾਂ ਕਰ ਲਿਆ ਵੀ ਅਸੀਂ ਸੋਚ ਹੀ ਨਾ ਸਕੀਏ, ਅਸੀਂ ਚੰਗੇ ਪਾਸੇ ਤੁਰ ਹੀ ਨਾ ਸਕੀਏ। ਸੋ ਉਸੇ ਹੀ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਲਿਖਿਆ ਬੜਾ ਵਧੀਆ ਦੱਸਦੇ ਨੇ ਕਿ ਜਿਹੜਾ ਮੁੰਡਨ ਸੰਸਕਾਰ ਹੈ, ਅਸੀਂ ਜਦੋਂ ਰਾਮਾਇਣ ਨੂੰ ਪੜ੍ਹਦੇ ਹਾਂ, ਕਵੀ ਤੁਲਸੀਦਾਸ ਜੀ ਦੇ ਵੱਲੋਂ ਰਚਿਤ ਹੋਈ, ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਜਦੋਂ ਪ੍ਰਭੂ ਸ਼੍ਰੀ ਰਾਮ ਚੰਦਰ ਬਨਵਾਸ ਨੂੰ ਜਾਂਦੇ ਨੇ, ਮਰਿਆਦਾ ਪੁਰਸ਼ੋਤਮ ਭਗਵਾਨ ਜਦੋਂ ਜੰਗਲਾਂ ਵਿੱਚ ਜਾਣਾ ਸੀ, ਉਸ ਤੋਂ ਪਹਿਲਾਂ ਦਾ ਜ਼ਿਕਰ ਆਉਂਦਾ ਕਿ ਭਗਵਾਨ ਦੇ ਕੇਸ ਬੜੇ ਹੀ ਕੋਮਲ ਔਰ ਬੜੇ ਹੀ ਲੰਬੇ ਸੀ, ਉਹਨਾਂ ਦੇ ਵਿੱਚ ਬੋੜ ਦਾ ਦੁੱਧ ਪਾ ਕੇ ਇਤਿਆਦਿ ਇਸ ਤਰ੍ਹਾਂ ਦਾ ਕੁਛ ਕਰਕੇ ਜਟਾਵਾਂ ਬਣਾ ਲਈਆਂ, ਉਹਨਾਂ ਨੇ ਮੁੰਡਨ ਨਹੀਂ ਸੀ ਕਰਵਾਇਆ। ਜਿੰਨੇ ਵੀ ਪੁਰਾਣੇ ਰਿਸ਼ੀ ਹੋਏ ਨੇ, ਸਾਧੂ ਹੋਏ ਨੇ, ਉਹਨਾਂ ਦਾ ਤੁਸੀਂ ਧਿਆਨ ਨਾਲ ਜੀਵਨ ਪੜਿਓ, ਉਹਨਾਂ ਦੀ ਤਸਵੀਰ ਵੇਖਿਓ, ਉਹਨਾਂ ਦੇ ਸਿਰ ਤੇ ਕੇਸ ਹੋਣਗੇ, ਕਿਉਂਕਿ ਸਾਧ ਸੰਗਤ ਜੀ ਬਹੁਤ ਕੁਛ ਇਹਦਾ ਇੱਕ ਲੰਬਾ ਵਿਸਥਾਰ ਹੈ, ਮੈਂ ਇੱਧਰ ਨਾ ਜਾਵਾਂ। ਮੈਂ ਅਰਜ਼ ਕਰਾਂ ਕਿ ਇਸੇ ਹੀ ਤਰ੍ਹਾਂ ਇਹਨਾਂ ਦੇ ਵਿੱਚ ਇੱਕ ਰੀਤ ਵਿਗੜੀ, ਕਿਉਂਕਿ ਉਹ ਸਮੇਂ ਵਿੱਚ ਮੰਨਿਆ ਜਾਂਦਾ ਸੀ ਕਿਸੇ ਬ੍ਰਾਹਮਣ ਨੂੰ ਸਜ਼ਾ ਦੇਣੀ ਹੋਵੇ, ਉਹਨੇ ਜਿਹੜੀ ਚੋਟੀ ਰੱਖੀ ਹੁੰਦੀ ਸੀ ਸਿਰ ਤੇ, ਉਹਨੂੰ ਕੱਟਦੇ ਉਹ ਸਮਝ ਲਓ ਬ੍ਰਾਹਮਣ ਦਾ ਕਤਲ ਹੋ ਗਿਆ। ਇਹ ਇੱਕ ਉਸ ਵਕਤ ਦਾ ਬੜਾ ਵੱਡਾ ਵਿਚਾਰ ਸੀ ਔਰ ਇਹ ਚੀਜ਼ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਸੋਚਿਆ ਜਾਂਦਾ ਸੀ, ਜੇ ਇਸ ਤਰ੍ਹਾਂ ਹੋ ਗਿਆ ਤੇ ਸਮਝ ਲਓ ਬ੍ਰਾਹਮਣ ਦੀ ਮੌਤ ਹੈ। ਔਰ ਇਹ ਚੀਜ਼ ਕਿਸੇ ਸਮੇਂ ਵਿੱਚ ਆ ਕੇ ਇੱਕ ਅਜਿਹੀ ਭੈੜੀ ਰੀਤੀ ਨੂੰ ਅਖਤਿਆਰ ਕਰਦੀ ਕਰਦੀ ਇੱਕ ਮੁੰਡਨ ਸੰਸਕਾਰ ਦਾ ਰੂਪ ਧਾਰ ਲਿਆ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਾਧ ਸੰਗਤ ਜੀ ਜਿਹੜੀਆਂ ਦੁਨੀਆਂ ਵਿੱਚ ਆ ਕੇ ਵਿਗੜ ਜਾਂਦੀਆਂ ਨੇ। ਸਤਿਗੁਰਾਂ ਦਾ ਧਰਤੀ ਤੇ ਆਉਣ ਦਾ ਮਨੋਰਥ ਕੀ ਹੈ? ਕੱਲ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਸੀ, ਜੇ ਪਾਪ ਅਪਰਾਧ ਹੀ ਉਹਨੇ ਖਤਮ ਕਰਦੇ ਨੇ, ਹਰਨ ਭਰਨ ਜਾ ਕਾ ਨੇਤਰ ਫੋਰ, ਉਸ ਅਕਾਲ ਪੁਰਖ ਬਾਰੇ ਜਿੱਥੇ ਗੁਰਬਾਣੀ ਗਵਾਹੀ ਭਰਦੀ ਹੈ, ਇੱਕ ਨੇਤਰ ਦਾ ਫਲਕਾਰਾ ਸਾਰੀ ਧਰਤੀ ਗਾਇਬ, ਸਭ ਕੁਛ ਪਰਲੋ ਦੇ ਨਾਲ ਨਸ਼ਟ ਹੋ ਸਕਦਾ ਇੱਕ ਅੱਖ ਝਪਕਣ ਦੇ ਦੇਰ ਨਾਲ। ਪਰ ਉਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਕਰਕੇ ਗੁਰੂ ਜੀ ਨੂੰ ਧਰਤੀ ਤੇ ਆਉਣਾ ਪੈਂਦਾ। ਇੱਕ ਵਾਰ ਕੋਈ ਬਜ਼ੁਰਗ ਰੋਜ਼ ਜਦੋਂ ਆਪਣੇ ਸ਼ਹਿਰ ਉਹਨੇ ਕੰਮ ਤੇ ਜਾਣਾ, ਮੈਂ ਅਰਜ਼ ਕਰਨ ਲੱਗਾ ਕਿ ਇੱਕ ਕੰਮ ਹੁੰਦਾ ਕਿਸੇ ਕਾਰਨਵਸ਼, ਪਰ ਅਗਾਂਹ ਜਾ ਕੇ ਉਹ ਇੱਕ ਅਜਿਹੀ ਭੈੜੀ ਰੀਤੀ ਅਖਤਿਆਰ ਕਰ ਲੈਂਦਾ ਜਿਹਨੂੰ ਦੂਰ ਕਰਨ ਵਾਸਤੇ ਉਸ ਅਕਾਲ ਪੁਰਖ ਨੂੰ ਆਉਣਾ ਪੈਂਦਾ। ਔਰ ਜਦੋਂ ਵੀ ਧਰਤੀ ਤੇ ਗੁਰੂ ਸਾਹਿਬਾਨ ਆਏ, ਉਹਨਾਂ ਨੇ ਸੱਚ ਦੀ ਆਵਾਜ਼ ਉਠਾਈ, ਜਦੋਂ ਵੀ ਉਹਨਾਂ ਨੇ ਸੱਚ ਬੋਲਿਆ ਤੇ ਦੁਨੀਆਂ ਨੂੰ ਕੌੜਾ ਲੱਗਿਆ, ਬਹੁਤ ਬੁਰੀ ਤਰ੍ਹਾਂ ਕੌੜਾ ਲੱਗਿਆ, ਜਿਹਦੇ ਕਰਕੇ ਸਾਰੀ ਲੁਕਾਈ ਗੁਰੂ ਸਾਹਿਬਾਨਾਂ ਦੇ ਖਿਲਾਫ ਹੋਈ। ਸੋ ਹੋਇਆ ਇਸ ਤਰ੍ਹਾਂ, ਹੁਣ ਜਦੋਂ ਵੀ ਉਸ ਆਦਮੀ ਨੇ, ਇਨਸਾਨ ਨੇ ਰੋਜ਼ ਕੰਮ ਤੇ ਜਾਣਾ, ਘਰ ਵਾਲੀ ਨੇ ਕਹਿਣਾ ਕਿ ਇਸ ਤਰ੍ਹਾਂ ਕਰਿਓ ਜਦੋਂ ਕੱਲ੍ਹ ਨੂੰ ਵਾਪਸ ਆਓਗੇ, ਘਰ ਸ਼ੱਕਰ ਨਹੀਂ ਉਹ ਲੈ ਆਇਓ, ਜੇ ਹੁਣ ਘਰ ਹੋਏਗੀ, ਕੋਈ ਆਉਣ ਜਾਣ ਵਾਲਾ ਹੈ, ਉਹਦੇ ਵਾਸਤੇ ਕੁਛ ਬਣਾਉਣਾ ਪੈਂਦਾ, ਬੱਚਿਆਂ ਨੂੰ ਦੇਣੀ ਪੈਂਦੀ ਚੀਜ਼ ਬਣਾ ਕੇ। ਹੁਣ ਉਸ ਇਨਸਾਨ ਨੇ ਸਾਰਾ ਦਿਨ ਕੰਮ ਕਰਨਾ ਤੇ ਘਰ ਆਉਂਦੇ ਤੱਕ ਕਿੱਥੇ ਯਾਦ ਰਹਿੰਦਾ ਸੀ। ਇੱਕ ਦਿਨ, ਦੋ ਦਿਨ ਬੀਤਿਆ, ਤੀਸਰੇ ਦਿਨ ਫਿਰ ਇੱਕ ਜੁਗਤੀ ਵਰਤੀ ਗਈ। ਜਦੋਂ ਉਹ ਆਦਮੀ ਸ਼ਹਿਰ ਜਾਣ ਵਾਸਤੇ ਤਿਆਰ ਹੋਇਆ, ਉਹਦੀ ਘਰਵਾਲੀ ਨੇ ਇਸ ਤਰ੍ਹਾਂ ਕਮੀਜ਼ ਦੀ ਕੰਨੀ ਦੇ ਨਾਲ ਇੱਕ ਗੱਠ ਬੰਨ ਦਿੱਤੀ। ਹੁਣ ਇਹ ਗੱਠ ਬੰਨਣ ਦਾ ਇੱਕ ਕਾਰਨ ਸੀ, ਉੱਥੇ ਗਿਆ, ਦੱਸ ਦਿੱਤਾ, ਜਦੋਂ ਇਹ ਗੱਠ ਵੱਲ ਨਿਗਾਹ ਪਵੇ ਤੈਨੂੰ ਪਤਾ ਲੱਗ ਜਾਏ ਕਿਉਂ ਵੱਜੀ ਹੈ। ਕੰਮ ਕੀਤਾ ਸਾਰਾ ਦਿਨ, ਤੁਰਨ ਲੱਗਾ ਕੱਪੜੇ ਝਾੜੇ ਤੇ ਨਿਗਾਹ ਪਈ ਕਿ ਇਹ ਗੱਠ ਬੰਨਣ ਦਾ ਮਤਲਬ ਸੀ ਮੈਨੂੰ ਯਾਦ ਆ ਜਾਵੇ ਮੈਂ ਸ਼ੱਕਰ ਲੈ ਕੇ ਜਾਣੀ ਸੀ ਘਰ। ਸ਼ੱਕਰ ਖਰੀਦੀ, ਆ ਗਏ। ਇਸੇ ਤਰ੍ਹਾਂ ਇੱਕ ਸਿਲਸਿਲਾ ਚੱਲ ਪਿਆ ਕਿਉਂਕਿ ਉਸ ਆਪਣੇ ਕੰਮ ਨੂੰ ਕਰਦੇ ਕਰਦੇ ਯਾਦ ਨਹੀਂ ਸੀ ਰਹਿੰਦਾ ਤੇ ਚੱਲ ਪਿਆ ਕੰਮ। ਹੁਣ ਜਿਹੜਾ ਪੁੱਤਰ ਹੈ ਉਹਨੇ ਰੋਜ਼ ਵੇਖਣਾ ਕਿ ਜਦੋਂ ਮੇਰੇ ਪਿਤਾ ਜੀ ਸ਼ਹਿਰ ਜਾਂਦੇ ਨੇ ਇਹਨਾਂ ਨੇ ਕਮੀਜ਼ ਦੇ ਉੱਤੇ ਗੱਠ ਬੰਨ ਲੈਂਦੇ ਨੇ। ਹੁਣ ਉਹ ਆਦਮੀ ਬਜ਼ੁਰਗ ਹੋਇਆ, ਸਮਾਂ ਅਜਿਹਾ ਪਿਆ ਕਿ ਹੁਣ ਕੰਮ ਕਰਨ ਤੋਂ ਆਵਾਜ਼ਾਰ ਹੋ ਗਿਆ। ਹੁਣ ਉਹਦਾ ਪੁੱਤਰ ਜੋ ਹੈ ਉਹ ਕੰਮ ਤੇ ਜਾਂਦਾ ਹੈ। ਹੁਣ ਇੱਥੇ ਇੱਕ ਰੀਤ ਨੇ ਜਨਮ ਲਿਆ। ਕਿਹੜੀ ਰੀਤ ਨੇ? ਕੋਈ ਕੰਮ ਨਹੀਂ, ਕੁਛ ਨਹੀਂ, ਬਸ ਜਦੋਂ ਉਹਨੇ ਤੁਰਨਾ ਇਸ ਕਮੀਜ਼ ਤੇ ਗੱਠ ਬੰਨ ਲੈਣੀ ਔਰ ਚੱਲ ਪਏ। ਬਜ਼ੁਰਗ ਨੇ ਜਦੋਂ ਉਹ ਇਹਦੇ ਪਿਤਾ ਨੇ ਗੱਠ ਬੰਨਣੀ ਉਹਦਾ ਮਤਲਬ ਸੀ ਕਿ ਘਰ ਵਾਲੀ ਨੇ ਸੌਦਾ ਮੰਗਾਇਆ, ਪਰ ਜਦੋਂ ਇਹਨੇ ਕਮੀਜ਼ ਤੇ ਗੱਠ ਬੰਨੀ ਇਹਦਾ ਮਤਲਬ ਸੀ ਕਿ ਪਿਤਾ ਬੰਨਦਾ ਮੈਂ ਵੀ ਬੰਨ ਲਵਾਂ। ਬਹੁਤ ਕੁਛ ਅਜਿਹਾ ਜਿਹੜਾ ਕਿ ਬੇਮਤਲਬ ਬੇਕਾਇਦੇ ਦਾ ਹੀ ਐਵੇਂ ਚੱਲ ਰਿਹਾ ਸੀ। ਸਤਿਗੁਰੂ ਸਾਹਿਬਾਨ ਜਿਵੇਂ ਹੀ ਧਰਤੀ ਤੇ ਆਉਂਦੇ ਨੇ ਇਸ ਚੀਜ਼ ਨੂੰ ਬਿਲਕੁਲ ਅਜਿਹੇ ਨਕਾਰਾ ਕਰਾਰ ਦਿੰਦੇ ਨੇ ਕਿ ਇਹ ਗਲਤ ਹੋ ਰਿਹਾ ਹੈ। ਉਹੀ ਗੱਲ ਮੈਂ ਅਰਜ਼ ਕਰ ਰਿਹਾ ਕਿ ਇਹ ਬ੍ਰਾਹਮਣਾਂ ਵੱਲੋਂ ਵੀ ਜਿਹੜਾ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆ ਕੇ ਕਈ ਤਰ੍ਹਾਂ ਦੇ ਆਪਣੇ ਵਿਧੀ ਵਿਧਾਨ ਦੱਸਣੇ ਕਿ ਇਸ ਜਗ੍ਹਾ ਦੇ ਉੱਤੇ ਦਾਨ ਕਰੋਗੇ ਤੇ ਤੁਹਾਡੇ ਦੇ ਪਿਤਰ ਜੋ ਨੇ ਉਹ ਤ੍ਰਿਪਤ ਹੋ ਜਾਣਗੇ। ਸੋ ਸਤਿਗੁਰੂ ਜੀ ਨੇ ਜਦੋਂ ਇਸ ਚੀਜ਼ ਨੂੰ ਬਿਲਕੁਲ ਨਾ ਕੀਤੀ, ਇਹ ਕਹਿਣ ਲੱਗੇ ਤੁਸੀਂ ਪੁਰਸ਼ੋਤਮ ਹੋ, ਮਰਿਆਦਾ ਪੁਰਸ਼ੋਤਮ ਹੋ, ਖੁਦ ਵਿਸ਼ਨੂੰ ਦੇ ਅਵਤਾਰ ਹੋ, ਤੁਸੀਂ ਇਸ ਤਰ੍ਹਾਂ ਨਾ ਕਰੋਗੇ ਤੇ ਅਸੀਂ ਤੇ ਭੁੱਖੇ ਮਰ ਜਾਵਾਂਗੇ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਇੱਥੇ ਸਿਰਫ ਤੇ ਸਿਰਫ ਉਹਨਾਂ ਦੇ ਤਰਲਾ ਕਰਨ ਦੇ ਉੱਤੇ ਇਹ ਵੇਖ ਕੇ ਕਿ ਇਹਨਾਂ ਦਾ ਰੁਜ਼ਗਾਰ ਨਾ ਖਤਮ ਹੋਏ ਫਿਰ ਦਾਨ ਦਿੱਤਾ। ਔਰ ਸਾਧ ਸੰਗਤ ਜੀ ਫਿਰ ਦੁਬਾਰਾ ਇਹ ਆਏ ਕਿ ਸਾਨੂੰ ਚਿੱਠੀ ਲਿਖ ਕੇ ਦਿਓ ਕਿ ਜਿੱਥੇ ਅਸੀਂ ਜਾਈਏ ਤੁਹਾਡੀ ਸਾਧ ਸੰਗਤ ਸਾਨੂੰ ਦਾਨ ਕਰੇ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਉਪਦੇਸ਼ ਕੀਤਾ ਕਿ ਤੁਸੀਂ ਲਾਲਚ ਵਾਲੇ ਪਾਸੇ ਤੁਰ ਪਏ ਹੋ। ਲਾਲਚ ਇੱਕ ਅਜਿਹੀ ਬੁਰੀ ਚੀਜ਼ ਹੈ, ਇੱਕ ਅਜਿਹੀ ਚੀਜ਼ ਕਿ ਜਿਹਦੇ ਨਾਲ ਇਨਸਾਨ ਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਕਿੱਥੇ ਜਾ ਕੇ ਭਿਖਾਰੀ ਬਣ ਜਾਂਦਾ, ਕਿਹਦੇ ਕਿਹਦੇ ਕੋਲ ਜਾ ਕੇ ਇਹਨੂੰ ਬੜੀ ਹੀ ਨੀਵੀਂ ਲੱਜਾ ਭਰੀ ਗੱਲਾਂ ਸੁਣਨੀਆਂ ਪੈਂਦੀਆਂ, ਬੜੀ ਹੀ ਬੇਇੱਜ਼ਤੀ ਹੁੰਦੀ ਹੈ। ਸਤਿਗੁਰੂ ਜੀ ਨੇ ਇਹਨਾਂ ਨੂੰ ਸਮਝਾਇਆ। ਸੋ ਸਾਧ ਸੰਗਤ ਜੀ ਇੱਥੇ ਤੱਕ ਆਪ ਜੀ ਨੇ ਸ਼ਰਵਣ ਕੀਤਾ ਸੀ। ਇਸ ਤੋਂ ਅੱਗੇ ਸਤਿਗੁਰੂ ਜੀ ਕੀ ਕੌਤਕ ਕਰਦੇ ਨੇ ਉਹ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦਾ ਹਾਂ।
ਮਿਲ ਹੈ ਪੰਥ ਮਹਿ ਧਰ ਕਰ ਪਾਉ, ਲਹਿ ਸ਼੍ਰੇਯ ਇਹ ਸਹਜ ਸੁਭਾਉ।
ਸਤਿਗੁਰੂ ਜੀ ਬਖਸ਼ਿਸ਼ ਕਿਰਪਾ ਕਰਕੇ ਉਪਦੇਸ਼ ਦੇ ਰਹੇ ਨੇ ਸਿੱਖਾਂ ਨੂੰ ਕਿ ਇਸ ਪੰਥ ਹੈ ਇੱਕ ਰਸਤਾ, ਇੱਕ ਅਜਿਹਾ ਢੰਗ। ਚਾਹੇ ਉਸ ਅਕਾਲ ਪੁਰਖ ਦੇ ਦੁਆਰੇ ਤੇ ਜਦੋਂ ਵੀ ਸਾਧ ਸੰਗਤ ਜੀ ਪਹੁੰਚਣੇ, ਉਹਦੇ ਵਾਸਤੇ ਇੱਕ ਰਸਤੇ ਅਖਤਿਆਰ ਕੀਤੇ ਜਾਂਦੇ ਨੇ। ਉਹ ਰਸਤਾ ਕੁਛ ਵੀ ਹੋ ਸਕਦਾ ਹੈ, ਔਰ ਜੋ ਗੁਰੂ ਕੀ ਸਿੱਖੀ ਵਾਲਾ ਮਾਰਗ ਹੈ ਸਭ ਤੋਂ ਵਧੀਆ ਔਰ ਸੁਖਾਲਾ। ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਕਿ ਇਸ ਰਸਤੇ ਰਾਹੀਂ ਜਿਹੜਾ ਆਏਗਾ ਉਹ ਬੜਾ ਸਹਿਜੇ ਹੀ ਸੌਖੇ ਹੀ ਗਤੀ ਪ੍ਰਾਪਤ ਕਰੇਗਾ।
ਜਿਮ ਸੂਰਜ ਤੇ ਤਮ ਬਿਨਸਾਏ, ਪਾਵਕ ਨਿਕਟ ਨਾ ਸੀਤ ਰਹਾਏ।
ਬੜੀ ਹੀ ਵਧੀਆ ਗੱਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਕਿ ਜਿਸ ਤਰ੍ਹਾਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਦੂਰ ਹੋ ਜਾਂਦਾ, ਕਦੀ ਵੀ ਇਹ ਗੱਲ ਨਹੀਂ ਹੁੰਦੀ ਕਿ ਕੋਈ ਹਨੇਰੇ ਨੂੰ ਜਾ ਕੇ ਇਹ ਕਹਿਣ ਜਾਵੇ ਕਿ ਭਲੇ ਹੇ ਭਲੇ ਹਨੇਰੇ ਇੱਥੋਂ ਦੌੜ ਜਾ ਕਿਉਂਕਿ ਹੁਣ ਸੂਰਜ ਦਾ ਪ੍ਰਗਟਾਵਾ ਹੋਣ ਲੱਗਿਆ। ਪਰ ਨਹੀਂ, ਕਿਉਂਕਿ ਉਹ ਸਹਿਜ ਹੈ, ਜਦੋਂ ਸੂਰਜ ਆਏਗਾ ਹਨੇਰਾ ਆਪੇ ਦੂਰ ਹੋ ਜਾਏਗਾ। ਔਰ ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨ, ਸਰਦੀ ਦੇ ਨਾਲ ਠੰਡਕ ਦੇ ਨਾਲ ਗਰਮੀ ਦੂਰ ਹੋ ਜਾਂਦੀ ਹੈ।
ਹਾਂਜੀ, ਪਟਨੇ ਨਗਰ ਤੀਰ ਗੁਰ ਗਏ।
ਇਸ ਤਰ੍ਹਾਂ ਸਤਿਗੁਰੂ ਜੀ ਉਹਨਾਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਸੀ ਕਿ ਜਿਸ ਤਰ੍ਹਾਂ ਇਹ ਸੂਰਜ ਚੜਨ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ। ਜਿਹੜੇ ਲੋਕ ਗੁਰੂ ਕੀ ਸਿੱਖੀ ਵਿੱਚ ਆਉਣਗੇ ਉਹ ਵੀ ਸੌਖੇ ਗਤੀ ਪ੍ਰਾਪਤ ਕਰਨਗੇ। ਆਖੀਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਟਨੇ ਨਗਰ ਵਿੱਚ ਜਦੋਂ ਪਹੁੰਚੇ,
ਇੱਕ ਸਿੱਖ ਕੇ ਘਰ ਪ੍ਰਾਪਤ ਕੋਏ,
ਉਸ ਵਕਤ ਇੱਕ ਗੁਰੂ ਕਾ ਸਿੱਖ, ਸਿੱਖ ਕੌਣ ਹੈ ਜਿਹੜਾ ਕਿ ਗੁਰੂ ਕੀ ਸਿੱਖਿਆ ਵਿੱਚ ਚੱਲ ਰਿਹਾ ਹੈ, ਉਸ ਸਿੱਖ ਦੇ ਘਰ ਜਦੋਂ ਗਏ,
ਜੈਤਾ ਸੇਠ ਨਾਮ ਤਿਸ ਕਹੈ,
ਕਵੀ ਜੀ ਦੇ ਦੱਸਣ ਮੁਤਾਬਕ ਉਸ ਸਿੱਖ ਦਾ ਨਾਮ ਹੈ ਭਾਈ ਜੈਤਾ ਜੀ, ਜਿਹੜਾ ਕਿ ਸੇਠ ਹੈ।
ਕਰ ਪਕਵਾਨ ਹਾਟ ਪਰਬ ਹੈ,
ਔਰ ਹਰ ਰੋਜ਼ ਦਾ ਇਹਦਾ ਜਿਹੜਾ ਕਰਮ ਸੀ, ਹਲਵਾਈ ਦਾ ਕੰਮ ਕਰਦਾ ਸੀ, ਹਰ ਰੋਜ਼ ਆਪਣੇ ਪਕਵਾਨ ਆਦਿਕ ਤਿਆਰ ਕਰਕੇ ਦੁਕਾਨ ਦੇ ਉੱਪਰ ਬੈਠਦਾ ਸੀ।
ਬੇਸਨ ਸਾਨ ਫਿਲੋਰੀ ਕਹੈ,
ਬੇਸਨ ਆਦਿਕ ਦੇ ਨਾਲ ਇਹ ਬੜੇ ਵਧੀਆ ਢੰਗ ਨਾਲ ਪੂੜੀਆਂ ਨੂੰ ਤਿਆਰ ਕਰਕੇ,
ਗੁਰ ਸਿੱਖ ਮਿਲਹੈ ਸੋ ਅਰਪਣ ਧਰੈ।
ਔਰ ਸਾਧ ਸੰਗਤ ਜੀ, ਸੌਦਾ ਤੇ ਦੁਨੀਆਂ ਬਹੁਤ ਕਰਦੀ ਹੈ ਪੈਸੇ ਕਮਾਉਣ ਵਾਸਤੇ, ਦੁਨੀਆਂ ਵਿੱਚ ਇੱਜ਼ਤ ਸ਼ੋਹਰਤ ਕਮਾਉਣ ਵਾਸਤੇ, ਪਰ ਇਹ ਕੁਛ ਹੋਰ ਹੀ ਕਮਾਈ ਕਰ ਰਿਹਾ ਸੇਠ। ਕੀ ਕਰਦੇ ਨੇ ਕਿ ਪੂੜੀਆਂ ਨੂੰ ਤਿਆਰ ਕਰਕੇ ਫਿਰ ਜਿਹੜਾ ਵੀ ਗੁਰੂ ਕਾ ਸਿੱਖ ਕੋਈ ਮਿਲਦਾ ਉਸ ਸਿੱਖ ਨੂੰ ਅਰਪਿਤ ਕਰ ਦਿੰਦੇ ਨੇ, ਭਾਵ ਦੇ ਦਿੰਦੇ ਨੇ।
ਆਲਮਗੰਜ ਮਝਾਰ ਵਸਾਈ।
ਔਰ ਇਸ ਸੇਠ ਜੀ ਬਾਰੇ ਕਵੀ ਜੀ ਦੱਸਦੇ ਨੇ, ਜਿਹੜੇ ਖੇਤਰ ਜਿਹੜੇ ਇਲਾਕੇ ਵਿੱਚ ਇਹ ਰਹਿੰਦੇ ਨੇ ਉਹਨਾਂ ਦਾ ਨਾਮ ਹੈ ਆਲਮਗੰਜ, ਭਾਵ ਆਲਮਗੰਜ ਵਿੱਚ ਇਹ ਸੇਠ ਵਸਦਾ ਹੈ।
ਕਰਤਾ ਸਦਾ ਹਾਟ ਹਲਵਾਈ।
ਔਰ ਸਦਾ ਵਾਸਤੇ ਭਾਵ ਹਰ ਰੋਜ਼ ਦੀ ਇਹਦੀ ਜੋ ਕਿਰਤ ਹੈ, ਹਲਵਾਈ ਦਾ ਕੰਮ ਕਰਦਾ ਹੈ।
ਅੰਤਰਗਤ ਨਿਸ ਦਿਨ ਗੁਰ ਧਿਆਨ।
ਔਰ ਜੈਸਾ ਕਬੀਰ ਜੀ ਕਹਿੰਦੇ ਨੇ ਕਿ ਹਾਥ ਪਾਵ ਕਰ ਕੰਮ ਸਭ ਚੀਤ ਨਿਰੰਜਨ ਨਾਲ, ਕਿ ਆਪਣੇ ਹੱਥਾਂ ਪੈਰਾਂ ਨਾਲ ਤੇ ਕੰਮ ਕਰ, ਪਰ ਜਿਹੜਾ ਤੇਰਾ ਚਿੱਤ ਹੈ ਯਾਦ ਰੱਖੀ, ਕਿਤੇ ਇਹ ਚਿੱਤ ਤੇਰਾ ਦੁਨੀਆਂ ਵਿੱਚ ਨਾ ਆ ਕੇ ਉਲਝ ਜਾਵੇ। ਸੇਠ ਵੀ ਜੋ ਹੈ ਆਪਣੇ ਹੱਥਾਂ ਪੈਰਾਂ ਨਾਲ ਤੇ ਕਰਦਾ ਕੰਮ, ਪਰ ਸਾਧ ਸੰਗਤ ਜੀ ਜਿਹੜਾ ਚਿੱਤ ਹੈ ਉਹ ਸਦਾ ਆਪਣੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੱਗਾ ਹੋਇਆ ਹੈ।
ਦੁਰਬਲ ਦੀਨ ਲੋਭ ਨਹਿ ਮਾਨ।
ਔਰ ਨਾ ਹੀ ਇਹਨਾਂ ਦੇ ਵਿੱਚ ਲੋਭ ਹੈ, ਨਾ ਹੀ ਕਿਸੇ ਨੂੰ ਬੁਰੇ ਲਫ਼ਜ਼ ਬੋਲਦੇ ਨੇ, ਭਾਵ ਬੜੇ ਹੀ ਵਧੀਆ ਸਿੱਖੀ ਮਰਿਆਦਾ ਵਿੱਚ ਰਹਿੰਦੇ ਨੇ।
ਕਰਤ ਇਸਨਾਨ ਸੋ ਕਿਨਹੂ ਨਾ ਦੇਖਾ।
ਔਰ ਇੱਕ ਬੜੀ ਵੱਡੀ ਗੱਲ, ਇਸ ਸਿੱਖ ਨੂੰ ਹੈ ਸੇਠ, ਤੁਸੀਂ ਪਹਿਲਾਂ ਸੁਣਿਆ ਇੱਕ ਸੇਠ ਹੈ। ਔਰ ਵੱਡੀ ਗੱਲ ਇਹ, ਜਿੱਥੇ ਮਾਇਆ ਆ ਜਾਵੇ ਉੱਥੇ ਬੜਾ ਹੀ ਖਤਰਾ ਪੈਦਾ ਹੋ ਜਾਂਦਾ ਕਿ ਸਿੱਖੀ ਬਚੀ ਰਹੇਗੀ ਕਿ ਨਹੀਂ, ਕਿਉਂਕਿ ਸਾਧ ਸੰਗਤ ਜੀ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਇਸ ਮਾਇਆ ਬਾਰੇ ਦੱਸਿਆ ਜਾਂਦਾ ਹੈ ਭਗਵਾਨ, ਇਹ ਮਾਇਆ ਜਿਹੜੀ ਹੈ ਜਦੋਂ ਇਨਸਾਨ ਕੋਲ ਆ ਜਾਂਦੀ ਹੈ ਪਰਮਾਤਮਾ ਤੇਰੇ ਚਰਨਾਂ ਦਾ ਪਿਆਰ ਇਨਸਾਨ ਕੋਲੋਂ ਖੁਸ ਜਾਂਦਾ ਹੈ, ਕਿਉਂਕਿ ਬੜੀ ਵੱਡੀ ਤਾਕਤ ਹੈ। ਜਦੋਂ ਪਤਾ ਹੋਵੇ ਇਨਸਾਨ ਨੂੰ ਕਿ ਮੇਰੇ ਕੋਲ ਇੰਨੀ ਹਿੰਮਤ ਹੈ, ਇੰਨੀ ਤਾਕਤ ਹੈ, ਤੇ ਬਹੁਤ ਹੀ ਮੁਸ਼ਕਿਲ ਹੈ ਕਿ ਐਵੇਂ ਜਾਂ ਇਨਸਾਨ ਫਿਰ ਪਾਪ ਕਰਨ ਤੋਂ ਅਪਰਾਧ ਕਰਨ ਤੋਂ ਬਚ ਜਾਵੇ। ਔਰ ਦੂਸਰੀ ਗੱਲ, ਜਦੋਂ ਇਨਸਾਨ ਕੋਲ ਕਿਸੇ ਚੀਜ਼ ਦੀ ਹੈਸੀਅਤ ਹੋਵੇ, ਔਰ ਬਹੁਤ ਹੀ ਵੱਡੇ ਪੱਧਰ ਤੇ ਵੇਖਿਆ ਜਾ ਸਕਦਾ ਕਿ ਲੋਕ ਥੱਲੇ ਡਿੱਗਦੇ ਨੇ, ਪਤਿਤ ਹੋ ਹੀ ਜਾਂਦੇ ਨੇ। ਔਰ ਇਹ ਅਜਿਹਾ ਸਿੱਖ ਸੀ, ਤੁਸੀਂ ਪੂਰੇ ਦਿਨ ਦੀ ਇਹਨਾਂ ਦੀ ਚਰਿਆ ਸੁਣੀ ਹੈ ਕਿ ਹਲਵਾਈ ਦਾ ਕੰਮ ਕਰਨਾ, ਦੁਨੀਆਂ ਜਿਹੜੀ ਪੈਸੇ ਕਮਾਉਂਦੀ ਹੈ, ਇਹ ਸੇਠ ਕੁਛ ਅਜਿਹਾ ਜਿਹੜਾ ਸਿੱਖੀ ਕਮਾ ਰਿਹਾ, ਗੁਰੂ ਕੇ ਸਿੱਖਾਂ ਨੂੰ ਛਕਣ ਵਾਸਤੇ ਦਿੰਦਾ। ਪਰ ਇੱਕ ਵੱਡੀ ਗੱਲ ਹੋਰ ਸੀ ਕਿ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਜਿਸ ਤਰ੍ਹਾਂ ਪ੍ਰੇਮ ਮਨਜ਼ੂਰ ਹੈ, ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸ਼ਰਧਾ ਮਨਜ਼ੂਰ ਹੈ, ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਲੋਬਾਲੀ ਦਰਗਾਹ ਪਖੰਡ ਨਾ ਜਾਵਣਾ, ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਪਖੰਡ ਪ੍ਰਵਾਨ ਨਹੀਂ ਹੁੰਦਾ। ਇਹ ਸਿੱਖ ਕੁਛ ਅਜਿਹਾ ਸੀ, ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਿਹੜੀ ਮੰਜ਼ਿਲ ਦਾ ਮਾਲਕ ਹੈ, ਨਾਮ ਵੀ ਜਪਦਾ ਕਿ ਨਹੀਂ, ਅੰਮ੍ਰਿਤ ਵੇਲੇ ਵੀ ਉੱਠਦਾ ਕਿ ਨਹੀਂ, ਇਸ਼ਨਾਨ ਵੀ ਕਰਦਾ ਕਿ ਨਹੀਂ, ਕਿਉਂਕਿ ਬਿਲਕੁਲ ਗੁਪਤ ਸੀ। ਗੁਰਬਾਣੀ ਦੇ ਮਹਾਂ ਵਾਕਾਂ ਅਨੁਸਾਰ ਕਿ ਸ਼ਪਤ ਸਾਧ ਜਿਹ ਨਾਮ ਆਧਾਰਾ, ਦਸਵੇਂ ਪਾਤਸ਼ਾਹ ਜੀ ਬੜਾ ਵਧੀਆ ਪ੍ਰਮਾਣ ਦਿੰਦੇ ਨੇ ਕਿ ਜਿਹੜੇ ਇਨਸਾਨ ਨੂੰ ਆਧਾਰ ਤੋਂ ਭਾਵ ਹੈ ਆਸਰਾ, ਜਿਸ ਤਰ੍ਹਾਂ ਇਸ ਦੇਹੀ ਦਾ ਆਸਰਾ ਅੰਨ ਪ੍ਰਸ਼ਾਦਾ ਆਦਿਕ ਪਾਣੀ, ਉਸੇ ਤਰ੍ਹਾਂ ਗੁਰੂ ਸਵਾਰਿਓ ਜਿਹੜੇ ਸਾਧੂ ਹੁੰਦੇ ਨੇ, ਸੰਤ ਜਨ ਹੁੰਦੇ ਨੇ, ਉਹਨਾਂ ਦਾ ਆਧਾਰ ਬਣ ਜਾਂਦਾ ਉਹ ਪਰਮੇਸ਼ਵਰ ਆਪ, ਔਰ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਕਿ ਜਿਹਦਾ ਆਧਾਰ ਨਾਮ ਬਣ ਗਿਆ, ਨਾਮ ਨੂੰ ਜਿਹਨੇ ਆਪਣੇ ਅੰਦਰ ਵਸਾ ਲਿਆ, ਉਹ ਫਿਰ ਲੋਕਾਂ ਕੋਲ ਪਖੰਡ ਨਹੀਂ ਕਰਦਾ ਫਿਰਦਾ, ਉਹ ਕਿਸੇ ਨੂੰ ਦੱਸਦਾ ਨਹੀਂ ਫਿਰਦਾ ਕਿ ਮੈਂ ਸੰਤ ਹਾਂ ਮੈਨੂੰ ਮੱਥੇ ਟੇਕੋ। ਸ਼ਪਤ ਸਾਧ ਜਿਹ ਨਾਮ ਆਧਾਰਾ, ਔਰ ਇਹ ਸੇਠ ਜੀ ਵੀ ਅਜਿਹੇ ਸਿੱਖ ਨੇ, ਕਿਸੇ ਨੇ ਅੱਜ ਤੱਕ ਇਹ ਨਹੀਂ ਸੀ ਵੇਖਿਆ ਕਿ ਇਸ਼ਨਾਨ ਵੀ ਕਰਦੇ ਨੇ ਕਿ ਨਹੀਂ।
ਬਸਤਰ ਮਲੀਨੇ ਤਨ ਪਰ ਵੇਖਾ,
ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾ, ਲੋਕ ਕਹੇ ਦਰਵੇਸ਼। ਫਰੀਦ ਜੀ, ਕਿਸੇ ਨੇ ਕਹਿਣਾ ਦਰਵੇਸ਼ ਨੇ, ਫਰੀਦ ਨੇ ਇੱਕ ਮਸਤੀ ਵਿੱਚ ਆ ਕੇ, ਇੱਕ ਅਜਿਹੀ ਅਲੌਕਿਕ ਨਜ਼ਾਰੇ ਵਿੱਚ ਆ ਕੇ ਕਹਿਣਾ, ਦੁਨੀਆਂ ਦੇ ਲੋਕੋ, ਇਹ ਜਿਹਨੂੰ ਫਰੀਦ ਨੂੰ ਤੁਸੀਂ ਭਗਤ ਕਹਿੰਦੇ ਹੋ, ਇਹਦਾ ਵੇਸ਼ ਤੇ ਵੇਖੋ। ਕਾਲੇ ਮੈਡੇ ਮਤਲਬ ਮੇਰੇ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਬਿਲਕੁਲ ਮਲੀਨ ਜਿਹਾ ਮੇਰਾ ਵੇਸ ਏ, ਔਗਣਾ ਦਾ ਭਰਿਆ ਹੋਇਆ ਫਰੀਦ ਹੈ, ਲੋਕ ਦਰਵੇਸ਼ ਕਹਿੰਦੇ ਨੇ। ਇਸ ਸੇਠ ਦੇ ਬਾਰੇ ਵੀ ਕੁਛ ਅਜਿਹਾ ਹੀ ਸੀ ਕੰਮ, ਸਰੀਰ ਦੇ ਉੱਤੇ ਬਿਲਕੁਲ ਮੈਲੇ ਜੇ ਵਸਤਰ ਧਾਰਨੇ, ਔਰ ਕਿਸੇ ਨੂੰ ਵੀ ਆਪਣੇ ਬਾਰੇ ਕੁਛ ਵੀ ਜਣਾਉਂਦੇ ਨਹੀਂ ਸਨ।
ਵਿਚਰਤ ਗੁਰ ਕੋ ਸਿੱਖ ਮਿਲ ਜਾਏ, ਤਿਸ ਕੇ ਪਗ ਨਿਜ ਨੀ ਸੀਸ ਝੁਕਾਏ।
ਔਰ ਸਿੱਖੀ ਦੇ ਵਿੱਚੋਂ ਜਿਸ ਤਰ੍ਹਾਂ ਸਾਧ ਸੰਗਤ ਜੀ ਨਿਮਰਤਾ ਨਿਕਲ ਜਾਵੇ, ਪ੍ਰੇਮ ਨਿਕਲ ਜਾਵੇ, ਪਿੱਛੇ ਬਚੇਗਾ ਕੀ? ਜਿਵੇਂ ਕਿਸੇ ਰਸੋਈਏ ਨੇ ਜਾਂ ਘਰ ਸਾਡੀਆਂ ਬੀਬੀਆਂ ਮਾਈਆਂ ਭੈਣਾਂ ਮਾਤਾਵਾਂ ਪ੍ਰਸ਼ਾਦਾ ਬਣਾਉਂਦੀਆਂ ਨੇ, ਹੁਣ ਮੰਨ ਲਵੋ ਕਿ ਸਬਜ਼ੀ ਭਾਜਾ ਵਧੀਆ ਬਣਾਇਆ ਹੋਵੇ, ਵਿੱਚ ਲੂਣ ਮਿਰਚੀ ਨਾ ਹੋਵੇ, ਖੀਰ ਆਦਿਕ ਬਣਾਈ ਹੋਵੇ, ਵਿੱਚ ਖੰਡ ਹੀ ਨਾ ਹੋਵੇ, ਉਹ ਕੀ ਚੀਜ਼ ਬਣੇਗੀ? ਜਿਸ ਤਰ੍ਹਾਂ ਸਿੱਖੀ ਵੀ ਇੱਕ ਅਜਿਹੀ ਚੀਜ਼ ਹੈ ਜਿੱਥੇ ਆ ਕੇ ਸਭ ਤੋਂ ਪਹਿਲਾਂ ਇਨਸਾਨ ਦੇ ਅੰਦਰ ਨਿਮਰਤਾ ਹੋਵੇ, ਦਇਆ ਹੋਵੇ ਕਿਸੇ ਪ੍ਰਤੀ। ਦਸਵੇਂ ਪਾਤਸ਼ਾਹ ਜੀ ਕਿਰਪਾ ਕਰਕੇ ਜਿੱਥੇ ਇਹ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਜਿਹੜਾ ਇਨਸਾਨ ਉਸ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸ਼ੁਭ ਕਰਮ ਕਰਦਾ ਹੈ, ਨਾਮ ਜਪਦਾ ਹੈ, ਉਹਦੀ ਆਗਿਆ ਵਿੱਚ ਰਹਿੰਦਾ ਹੈ, ਤੇ ਉਹਨੂੰ ਦੇਵਤਾ ਕਿਹਾ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇੱਕ ਜਗ੍ਹਾ ਫੁਰਮਾਨ ਕਰਦੇ ਨੇ ਕਿ ਦੁਨੀਆਂ ਸਾਰੀ ਇਹ ਲਫ਼ਜ਼ ਵਰਤਦੀ ਹੈ। ਦੋ ਚਾਰ ਦਿਨ ਪਹਿਲਾਂ ਵੀ ਇਹ ਚੀਜ਼ ਦੀ ਮੈਂ ਅਰਜ਼ ਕੀਤੀ ਸੀ ਕਿ ਦੁਨੀਆਂ ਦੇ ਵਿੱਚ ਇੱਕ ਬੜਾ ਮਸ਼ਹੂਰ ਇਹ ਅਖਾਣ ਬਣਿਆ ਹੋਇਆ, ਧਰਤੀ ਜਿਹੜੀ ਏ ਉਹ ਇੱਕ ਬਲਦ ਦੇ ਸਿਰ ਦੇ ਉੱਤੇ ਟਿਕੀ ਹੋਈ ਏ। ਕੁਛ ਅਜਿਹੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹ ਚੀਜ਼ ਦਾ, ਉਹਨਾਂ ਦੇ ਦੱਸਣ ਮੁਤਾਬਕ ਕਿ ਇੱਕ ਬੈਲ ਹੈ ਧਰਤੀ ਦੇ ਥੱਲੇ, ਦੋ ਦੇ ਸਿੰਘ ਨੇ, ਇੱਕ ਸਿੰਘ ਦੇ ਉੱਤੇ ਉਹ ਧਰਤੀ ਨੂੰ ਚੁੱਕ ਬੈਠਾ, ਜਦੋਂ ਥੱਕਦਾ ਦੂਸਰਾ ਸਿੰਘ ਕਰਦਾ ਉਹਨੂੰ ਚੱਕਣ ਵਾਸਤੇ, ਧਰਤੀ ਡੋਲਦੀ ਏ ਤੇ ਭੁਚਾਲ ਆ ਜਾਂਦਾ। ਗੱਲ ਤੇ ਇਸ ਤਰ੍ਹਾਂ ਹੀ ਹੈ ਤੇ ਉੱਥੇ ਬਲਦ ਦੀ, ਪਰ ਉਹ ਬਲਦ ਜਿਹੜਾ ਇਹ ਜਿਹੜੇ ਹੱਡ ਮਾਸ ਦਾ ਬਣਿਆ ਹੋਇਆ ਇਹ ਬਲਦ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਧੌਲ ਧਰਮ, ਉਹ ਧਰਮ ਰੂਪੀ ਬੈਲ ਹੈ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਕਿ ਧਰਮ ਰੂਪੀ ਬੈਲ, ਔਰ ਧਰਮ ਕਿੱਥੇ ਪੈਦਾ ਹੋਏਗਾ? ਧਰਮ ਪੈਦਾ ਹੋਏਗਾ ਧੌਲ ਧਰਮ, ਦਇਆ ਕਾ ਪੂਤ, ਉਹ ਹੈ ਦਇਆ ਦਾ ਪੁੱਤਰ। ਦੁਬਾਰਾ ਅਰਜ਼ ਕਰਾਂ ਕਿ ਜਿਹੜੀ ਧਰਤੀ ਉਸ ਬੈਲ ਦੇ ਸਿੰਘਾਂ ਤੇ ਟਿਕੀ ਹੋਈ ਹੈ, ਅਸਲ ਵਿੱਚ ਗੁਰੂ ਸਵਾਰਿਓ ਉਹ ਟਿਕੀ ਹੋਈ ਹੈ ਧਰਮੀਆਂ ਦੇ ਆਸਰੇ। ਧਰਮ ਉਤਪੰਨ ਹੁੰਦਾ ਨਿਮਰਤਾ ਵਾਲਿਆਂ ਦੇ, ਤੇ ਨਿਮਰਤਾ ਹੁੰਦੀ ਹੈ ਗੁਰੂ ਕੇ ਸਿੱਖਾਂ ਵਿੱਚ। ਸਿੱਖ ਜ਼ਰੂਰੀ ਨਹੀਂ ਕਿ ਜਿਹੜਾ ਸਪੈਸ਼ਲ ਬਾਣੇ ਵਾਲਾ ਉਹ ਸਿੱਖ ਹੈ। ਸਿੱਖ ਉਹ ਹੈ ਜੋ ਗੁਰੂ ਕੇ ਹੁਕਮ ਵਿੱਚ ਚੱਲਦਾ, ਗੁਰੂ ਕੇ ਸਿੱਖਾਂ ਨਾਲ ਪਿਆਰ ਕਰੇ, ਉਹਨਾਂ ਦੇ ਆਸਰੇ ਹੀ ਇਹ ਸਾਰਾ ਕੁਛ ਟਿਕਿਆ ਹੋਇਆ। ਸੋ ਇਹ ਜੋ ਸੇਠ ਜੀ ਹਨ, ਅਜਿਹੇ ਸਿੱਖ ਨੇ ਉਸ ਸਤਿਗੁਰੂ ਜੀ ਦੇ, ਜਿਹੜੇ ਵੀ ਸਿੱਖ ਨੂੰ ਵੇਖਦੇ ਨੇ, ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਕਿ ਜਿਹੜਾ ਤੁਹਾਨੂੰ ਗੁਰੂ ਕਾ ਸਿੱਖ ਮਿਲੇ। ਇਹ ਜਿਹੜਾ ਸਿੱਖੜਾ ਲਵਜ ਹੈ, ਅਸਲ ਚ ਪੰਜਾਬੀ ਬੋਲੀ ਬੜੀ ਮਿੱਠੀ ਬੋਲੀ ਔਰ ਬੜੀ ਮਿਲਾਪੜੀ ਭਾਸ਼ਾ ਹੈ। ਜਦੋਂ ਮਾਂ ਆਪਣੇ ਪੁੱਤਰ ਨੂੰ ਬੁਲਾਉਂਦੀ ਏ, ਵੇ ਮੇਰਾ ਪੁੱਤਰ ਇੱਧਰ ਆ, ਮੇਰੀ ਗੱਲ ਸੁਣ, ਮਾਂ ਹੋਰ ਪਿਆਰ ਵਿੱਚ ਆਏਗੀ, ਫਿਰ ਉਹ ਕਹੇਗੀ ਵੇ ਮੇਰਾ ਬੱਚੜਾ। ਇੰਨਾ ਕੁ ਪਿਆਰ, ਉਹ ਜਿਹੜਾ ਬੱਚੜਾ ਕਹਿਣਾ ਰਾੜਾ ਸ਼ਬਦ ਨਾਲ ਲੱਗ ਗਿਆ, ਇਹ ਪ੍ਰਤੀਕ ਹੈ ਬਹੁਤੇ ਵਧੀਕ ਪ੍ਰੇਮ ਦਾ। ਔਰ ਸਾਹਿਬ ਨੇ ਗੁਰਬਾਣੀ ਵਿੱਚ ਲਿਖਿਆ, ਜੋ ਦਿਸੈ ਗੁਰ ਸਿੱਖੜਾ, ਜਿਹੜਾ ਸਿੱਖ ਗੁਰੂ ਨੂੰ ਪਿਆਰਾ ਹੋਵੇ, ਉਹ ਸਿੱਖ ਜਿਹੜਾ ਗੁਰੂ ਦੇ ਹਿਰਦੇ ਦੇ ਵਿੱਚ ਵਸੇ। ਤੇ ਸਾਹਿਬ ਕਹਿੰਦੇ ਨੇ ਉਹਦੇ ਚਰਨਾਂ ਦੇ ਵਿੱਚ ਸੀਸ ਝੁਕਾਓ। ਔਰ ਇਹ ਜੋ ਜੈਤਾ ਸੇਠ ਇੱਕ ਅਜਿਹਾ ਗੁਰੂ ਕਾ ਪਰਿਪੂਰਨ ਸਿੱਖ ਹੈ, ਜਿੱਥੇ ਵੀ ਗੁਰੂ ਕਾ ਕੋਈ ਸਿੱਖ ਮਿਲਦਾ ਉਹਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹਨ।
ਪੰਚ ਫਿਲੌਰੀ ਦੇਤ ਅਕੋਰ ਵਿਦਾ ਕਰਤ ਦੋਨੋ ਕਰ ਜੋਰ।
ਤੇ ਜਿਹੜੀ ਹਲਵਾਈ ਦੀ ਦੁਕਾਨ ਇਹ ਸੇਠ ਜੀ ਕਰਦੇ ਨੇ, ਪੰਜ ਪੂੜੀਆਂ ਉਸ ਵਕਤ ਉਸ ਸਿੱਖ ਨੂੰ ਜਿਹੜਾ ਸਿੱਖ ਮਿਲਿਆ, ਉਸ ਸਿੱਖ ਨੂੰ ਪਹਿਲਾਂ ਤਾਂ ਨਮਸਕਾਰ ਕਰਨੀ, ਉਸ ਸਿੱਖ ਦੇ ਚਰਨਾਂ ਵਿੱਚ ਪੈਣਾ, ਉਸ ਤੋਂ ਬਾਅਦ ਫਿਰ ਪੰਜ ਪੂੜੀਆਂ ਉਸ ਸਿੱਖ ਨੂੰ ਦੇਣੀਆਂ, ਬੜੇ ਪ੍ਰੇਮ ਨਾਲ ਵਿਦਾ ਕਰਨਾ, ਆਪਣੇ ਆਪ ਨੂੰ ਧੰਨਤਾ ਦੇ ਯੋਗ ਮੰਨਣਾ ਕਿ ਸ਼ੁਕਰ ਹੈ ਗੁਰੂ ਕੇ ਸਿੱਖ ਦੀ ਸੇਵਾ ਕੀਤੀ ਹੈ।
ਮਹਿਮਾਨ ਜਨ ਤਿਸ ਕੌਣ ਸਿਮਰਨ ਸਤਿਗੁਰ ਧਰ ਕਰ ਮੌਨ।
ਜਿੱਥੇ ਉਸ ਸਮੇਂ ਦੇ ਹਾਲਾਤ ਕਿ ਬੜੇ ਬੜੇ ਵੱਡੇ ਹਵਨ ਜੱਗ, ਅਸੀਂ ਇਤਿਹਾਸ ਜਦੋਂ ਸੁਣਦੇ ਹਾਂ, ਸਤਯੁਗ ਸੱਤ, ਸਤਯੁਗ ਵਿੱਚ ਸੱਚ ਬੋਲਿਆ ਜਾਣਾ ਇੱਕ ਬੜਾ ਵੱਡਾ ਕਰਮ ਹੈ। ਸੱਚ ਇੱਕ ਅਜਿਹੀ ਚੀਜ਼ ਹੈ ਜਿਹਦੇ ਵਿੱਚ ਕਈ ਇਤਿਹਾਸ ਤੁਸੀਂ ਸੁਣੇ ਨੇ, ਕਈ ਸਾਖੀਆਂ ਕਿ ਅਜਿਹੇ ਲੋਕ ਹੋਏ ਰਾਜੇ ਹਰੀਸ਼ ਚੰਦਰ ਵਰਗੇ, ਹੋਰ ਬਹੁਤ ਸਾਰੇ ਜਿਨ੍ਹਾਂ ਨੇ ਸੱਚ ਤੇ ਕਾਇਮ ਰਹੇ। ਗੁਰੂ ਰਾਮ ਸਿੰਘ ਦੇ ਅਜਿਹੇ ਸਿੱਖ ਹੋਏ, ਇੱਕ ਪਾਸੇ ਪੁੱਤਰ ਨੂੰ ਫਾਂਸੀ ਵੀ ਲੱਗਦੀ ਹੈ ਪਰ ਜੱਜ ਦੇ ਸਾਹਮਣੇ ਜਾ ਕੇ ਸੱਚ ਬੋਲਦਾ, ਮੇਰੇ ਪੁੱਤਰ ਨੇ ਕਤਲ ਕੀਤਾ। ਜੱਜ ਕਹਿੰਦਾ, ਤੈਨੂੰ ਪਤਾ ਹੈ ਤੇਰੇ ਪੁੱਤਰ ਨੂੰ ਫਾਂਸੀ ਲੱਗ ਜਾਣੀ ਹੈ, ਤੂੰ ਇੱਥੇ ਝੂਠ ਬੋਲ ਕੇ ਜਾਨ ਬਚਾ ਲਿਆ ਇਹਦੀ। ਉਹ ਬਜ਼ੁਰਗ ਕਹਿਣ ਲੱਗਾ, ਪੁੱਤਰ ਦੀ ਜਾਨ ਤੇ ਬਚਾ ਲਵਾਂਗਾ, ਉਹ ਮੈਂ ਆਪਣੇ ਮਾਹੀ ਆਪਣੇ ਸਤਿਗੁਰੂ ਰਾਮ ਸਿੰਘ ਨੂੰ ਕਿਹੜਾ ਮੂੰਹ ਵਿਖਾਵਾਂਗਾ, ਉਹਨੇ ਕਿਹਾ ਸੀ ਸੱਚ ਬੋਲਣਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ। ਸਾਹਿਬ ਦੇ ਮਹਾਂਵਾਕ ਕਿ ਸਭ ਤੋਂ ਵੱਡਾ ਧਰਮ ਹੈ ਸੱਚ ਬੋਲਣਾ। ਸੋ ਅਰਜ ਕਰਾਂ, ਜਿੱਥੇ ਸਤਯੁਗ ਦੇ ਵਿੱਚ ਸੱਚ ਦਾ ਇੱਕ ਕਰਮ ਸੀ, ਤ੍ਰੇਤਾ ਜੱਗੀ, ਤ੍ਰੇਤੇ ਵਿੱਚ ਆ ਕੇ ਹਵਨ ਜੱਗ ਹੋਏ, ਦੁਆਪਰ ਪੂਜਾ ਚਾਰ, ਦੁਆਪਰ ਯੁਗ ਆਇਆ, ਬੜੇ ਹੀ ਵੱਡੇ ਪੱਧਰ ਤੇ ਪੂਜਾ ਅਰਚਨਾ ਹੋਣ ਲੱਗ ਪਈ। ਕਲਯੁਗ ਦਾ ਜਦੋਂ ਸਮਾਂ ਆਇਆ, ਇੱਥੇ ਆ ਕੇ ਸਾਧ ਸੰਗਤ ਜੀ ਕੁਛ ਅਜਿਹਾ ਹੋਇਆ ਕਿ ਸਤਿਗੁਰਾਂ ਨੇ ਜਦੋਂ ਵੇਖਿਆ ਕਿ ਅਜਿਹੇ ਲੋਕ ਨੇ ਜਿਹੜੇ ਇੰਨਾ ਖਰਚਾ ਨਹੀਂ ਕਰ ਸਕਣਗੇ, ਇੰਨੀ ਇਹਨਾਂ ਦੀ ਉਮਰ ਨਹੀਂ ਜਿਹਦੇ ਵਿੱਚ ਕਿ ਇਹ ਕਰਮ ਹੋ ਜਾਣ, ਉਸ ਵਕਤ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਿਹੜੇ ਸਿੱਖਾਂ ਨੂੰ ਭਗਤਾਂ ਨੂੰ ਉਪਦੇਸ਼ ਦਿੱਤਾ, ਪਰ ਉਸ ਵਕਤ ਵੀ ਇੱਕ ਹੋਰ ਦਾਨ ਦਾ ਇੱਕ ਵਿਗੜਿਆ ਰੂਪ ਚੱਲ ਰਿਹਾ ਸੀ। ਰਾਜੇ ਮਹਾਰਾਜੇ ਜਿਨ੍ਹਾਂ ਨੇ ਦਾਨ ਤੇ ਕਰਨਾ, ਕਿਤੇ ਭਾਈ ਲਾਲੋ ਵਰਗੇ, ਜਿਨ੍ਹਾਂ ਨੇ ਇੱਕ ਪਾਸੇ ਦੁਨੀਆਂ ਦਾ ਖੂਨ ਪੀਣਾ ਔਰ ਦੂਜੇ ਪਾਸੇ ਲੰਗਰ ਲਾਉਣੇ। ਇੱਕ ਪੁਰਾਣੀ ਕਹਾਣੀ ਕਈ ਵਾਰ ਸੁਣੀ ਸੀ, ਉਹਦੇ ਵਿੱਚ ਇੱਕ ਇਨਸਾਨ ਜਿਹੜਾ ਕਿ ਕਹਾਣੀ ਸੁਣਾ ਰਿਹਾ, ਉਹ ਕਹਿੰਦਾ ਕਿ ਪੂਰੀ ਉਮਰ ਮੈਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਇਹ ਇਨਸਾਨ ਨੂੰ ਮੈਂ ਭਗਤ ਕਵਾਂ, ਚੋਰ ਕਵਾਂ ਕਿ ਠੱਗ ਕਵਾਂ, ਕਿਉਂਕਿ ਰਾਤ ਦੇ ਸਮੇਂ ਉਹ ਸਾਰੇ ਘਰਾਂ ਵਿੱਚ ਡਾਕੇ ਮਰਵਾਉਂਦਾ ਸੀ। ਹਰ ਇੱਕ ਗਰੀਬ ਨੂੰ ਨਹੀਂ ਵੇਖਣਾ, ਅਮੀਰ ਨੂੰ ਨਹੀਂ ਵੇਖਣਾ, ਕਿਸੇ ਮਜ਼ਲੂਮ ਨੂੰ ਨਹੀਂ ਵੇਖਣਾ, ਉਹਦੇ ਘਰੋਂ ਲੁੱਟ ਕੇ ਲਿਆਉਣਾ, ਕਤਲ ਵੀ ਕਰਨੇ ਔਰ ਦਿਨ ਚੜ੍ਹਦੇ ਨੂੰ ਲੰਗਰ ਲਾ ਦੇਣੇ। ਸੱਜਣ ਠੱਗ ਦਾ ਇਤਿਹਾਸ ਸੁਣਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਵੇਖਿਆ, ਉਹਦੇ ਵੀ ਅਜਿਹੇ ਕਰਮ ਸਨ। ਬਹੁਤ ਕੁਛ ਅਜਿਹਾ ਜਿਹੜਾ ਵੇਖਣ ਨੂੰ ਮਿਲਦਾ, ਅਸਲ ਵਿੱਚ ਉਹ ਲੋਕ ਸਿਰਫ ਤੇ ਸਿਰਫ ਆਪਣੀ ਪ੍ਰਭੂਤਾ, ਆਪਣੀ ਵਡਿਆਈ ਕਰਵਾਉਣ ਵਾਸਤੇ ਕਰਮ ਕਰਦੇ ਸੀ। ਪਰ ਸਾਧ ਸੰਗਤ ਜੀ, ਕਿਸੇ ਨੂੰ ਇਹ ਨਹੀਂ ਸੀ ਪਤਾ ਉਹ ਇਹ ਕਰਮਾਂ ਦੇ ਨਾਲ ਪਰਮਾਤਮਾ ਵੀ ਕਦੀ ਖੁਸ਼ ਹੋਇਆ। ਜੇ ਇੱਕ ਪਾਸੇ ਬ੍ਰਹਮ ਗਿਆਨੀ ਭਾਈ ਲਾਲੋ, ਉਹ ਜਿਹੜਾ ਬਿਲਕੁਲ ਫਿੱਕਾ ਜਿਹਾ ਪ੍ਰਸ਼ਾਦਾ ਭਗਵਾਨ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ ਛਕਾਉਂਦੇ ਪਏ ਨੇ, ਔਰ ਦੂਸਰੇ ਪਾਸੇ ਮਲਕ ਭਾਗੋ ਵਰਗੇ, ਉਹ ਦੁਨੀਆਂ ਦਾ ਖੂਨ ਚੂਸਦੇ ਨੇ। ਸਾਧ ਸੰਗਤ ਜੀ, ਅਸਲ ਵਿੱਚ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਸਤਿਗੁਰੂ ਜੋ ਹੈ ਇਹ ਪਦਾਰਥਾਂ ਦਾ ਨਹੀਂ ਭੁੱਖਾ, ਇਹ ਪ੍ਰੇਮ ਦਾ ਭੁੱਖ ਹੈ। ਔਰ ਜਿਹੜੇ ਲੋਕ ਉਸ ਸਤਿਗੁਰੂ ਦੀ ਮਰਿਆਦਾ ਵਿੱਚ ਰਹੇ ਤੇ ਉਹਨਾਂ ਦੀ ਹਾਲਤ ਕੁਛ ਇਹ ਬਣੀ ਕਿ ਦੁਨੀਆਂ ਨੇ ਉਹਨਾਂ ਨੂੰ ਪ੍ਰਵਾਨ ਹੀ ਨਾ ਕੀਤਾ। ਕਿਉਂਕਿ ਦੁਨੀਆਂ ਦੇ ਵਿੱਚ ਕੀ ਹੈ, ਦੁਨੀਆਂ ਹਮੇਸ਼ਾ ਚੱਲਦੀ ਹੈ ਇਸ ਆਪਣੀ ਬੁੱਧੀ ਦੇ ਹਿਸਾਬ ਨਾਲ, ਦਿਮਾਗ ਦੇ ਹਿਸਾਬ ਨਾਲ। ਤੁਸੀਂ ਵੇਖਿਆ ਹੋਏਗਾ ਕਿ ਜਿਹੜੇ ਘਰ ਵਿੱਚ ਬੱਚਾ ਜਿਹੜਾ ਦਿਮਾਗ ਤੋਂ ਕੰਮ ਘੱਟ ਲਵੇ ਔਰ ਹਰ ਵਕਤ ਆਪਣੀ ਮਸਤੀ ਵਿੱਚ ਰਵੇ, ਤੇ ਉਹਦੇ ਮਾਤਾ ਪਿਤਾ ਇਹੀ ਗੱਲ ਕਹਿੰਦੇ ਨੇ ਤੂੰ ਦੁਨੀਆਂ ਵਿੱਚ ਭੁੱਖਾ ਮਰੇਗਾ, ਤੈਨੂੰ ਪਤਾ ਨਹੀਂ ਦੁਨੀਆਂ ਵਿੱਚ ਕਿਵੇਂ ਰਹੀਦਾ। ਬਹੁਤ ਜ਼ਿਆਦਾ ਅਜਿਹੇ ਸਾਧੂ ਸੰਤ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਦੇ ਘਰਦਿਆਂ ਨੇ ਨਕਾਰਾ ਕਰਾਰ ਦੇ ਦਿੱਤਾ ਸੀ, ਤੁਸੀਂ ਦੁਨੀਆਂ ਜੋਗੇ ਬਣੇ ਹੀ ਨਹੀਂ। ਗੱਲ ਸਹੀ ਸੀ, ਉਹ ਅਸਲ ਵਿੱਚ ਆਏ ਸੀ ਉਸ ਇਲਾਹੀ ਨੂਰ ਦੇ ਨਾਲ ਮਿਲਾਪ ਕਰਨ ਵਾਸਤੇ, ਉਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕਮਿੱਕ ਹੋਣ ਵਾਸਤੇ। ਜਦੋਂ ਸਾਧ ਸੰਗਤ ਜੀ ਕੋਈ ਭਗਤ ਉਤਪੰਨ ਹੁੰਦਾ, ਕੋਈ ਭਗਤ ਦਾ ਜਨਮ ਹੁੰਦਾ, ਜਨਮ ਮੈਂ ਉਹ ਕਵਾਂਗਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਜਨਮ ਉਹ ਹੈ। ਉਸ ਵਕਤ ਕੀ ਹੈ, ਉਸ ਇਨਸਾਨ ਨੂੰ ਹਮੇਸ਼ਾ ਸ਼ੱਕ ਭਰੀਆਂ ਨਿਗਾਹ ਨਾਲ ਵੇਖਿਆ ਜਾਏਗਾ, ਇਹ ਕੋਈ ਭਗਤ ਹੈ। ਅਸਲ ਵਿੱਚ ਦੁਨੀਆਂ ਵਿੱਚ ਭਗਤ ਜੋ ਹੈ, ਭਗਤ ਦੀ ਪਰਿਭਾਸ਼ਾ ਹੀ ਦੁਨੀਆਂ ਨੇ ਕੁਛ ਹੋਰ ਸਮਝੀ ਹੈ। ਜਿਹੜਾ ਤੇ ਬੜਾ ਹੀ ਵੱਡਾ ਸਰੀਰ ਉਹਨੇ ਬਣਾਇਆ ਹੋਵੇ, ਬੈਠ ਬੈਠ ਕੇ ਖਾ ਖਾ ਕੇ ਗੋਗੜ ਵਧੀ ਹੋਵੇ, ਉਹ ਤੇ ਹੋਇਆ ਜੀ ਸੰਤ। ਔਰ ਜਿਹੜਾ ਨਾਮ ਜਪਦਾ ਪਿਆ, ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਦਸਵੇਂ ਪਾਤਸ਼ਾਹ ਕਹਿੰਦੇ ਨੇ ਅਲਪ ਆਹਾਰ ਥੋੜਾ ਖਾਵੇ, ਸੁਲਪ ਸੀ ਨਿੰਦਰਾ ਥੋੜਾ ਸੋਵੇ, ਇਸ ਤਰ੍ਹਾਂ ਦਾ ਉਹਦਾ ਕੁਛ ਹੋਵੇ ਕਿ ਹਰ ਵਕਤ ਪਰਮਾਤਮਾ ਦੇ ਨਾਮ ਵਿੱਚ ਵਿਚਰਦਾ ਰਵੇ। ਹੁਣ ਇੱਕ ਇਨਸਾਨ ਹੈ ਜਿਹੜਾ ਦੁਨੀਆਂ ਵਿੱਚ ਆਪਣੀ ਜੈ ਜੈਕਾਰ ਕਰਾਉਂਦਾ ਪਿਆ, ਤੇ ਅੱਜ ਦਾ ਯੁੱਗ ਉਹਨਾਂ ਲੋਕਾਂ ਦੀ ਜੈ ਜੈਕਾਰ ਹੈ, ਸਾਧੂ ਵਿਚਾਰੇ ਲੁਕਦੇ ਫਿਰਦੇ ਨੇ। ਇਸੇ ਤਰ੍ਹਾਂ ਜੋ ਜੈਤਾ ਸੇਠ ਹੈ, ਇਹਦੇ ਤੇ ਗੁਰੂ ਕੀ ਅਜਿਹੀ ਕਿਰਪਾ, ਸਾਧੂਆਂ ਦਾ ਸਤਿਕਾਰ ਵੀ ਕਰਦਾ, ਪਰ ਕੋਈ ਵੀ ਇਹ ਨਹੀਂ ਜਾਣ ਸਕਦਾ ਕਿ ਇਹ ਸੇਠ ਕਿੱਡੇ ਕੁ ਵੱਡੇ ਭਗਤ ਹਨ।
ਮਿੱਥਿਆ ਜਨ ਹੈ ਜਗਤ ਪਸਾਰਾ, ਸਾਚ ਨਾ ਭਸ ਹੈ ਨਾ ਸਵਰ ਸਾਰਾ।
ਔਰ ਸਤਿਗੁਰੂ ਜੀ ਦਾ ਉਹ ਉਪਦੇਸ਼ ਕਿ ਜਿਹਦੇ ਕਰਕੇ ਸਤਿਗੁਰਾਂ ਨੇ ਇੱਕ ਵੱਡਾ ਉਪਦੇਸ਼ ਦਿੱਤਾ, ਹੇ ਇਨਸਾਨ ਇਹ ਦੁਨੀਆਂ ਜੋ ਹੈ ਇੱਕ ਸੁਪਨੇ ਮਾਤਰ ਹੈ, ਇਹ ਦੁਨੀਆਂ ਜੋ ਹੈ ਇੱਕ ਭੁਲਾਵਾ ਹੈ। ਜਿਵੇਂ ਅਸੀਂ ਦੇਖਦੇ ਹਾਂ ਇੱਕ ਹਿਰਨ ਬੜੀ ਪਿਆਸ ਲੱਗੀ, ਦੂਰ ਸਾਰੀ ਉਹਦੀ ਨਿਗਾਹ ਪਈ ਕਿ ਸਾਹਮਣੇ ਪਾਣੀ ਦਾ ਇਕੱਠ ਹੈ, ਪਿਆਸਾ ਦੂਸਰਾ ਰੇਗਿਸਤਾਨ ਦੇ ਵਿੱਚ ਸੀ, ਮਾਰੂਥਲ ਇਲਾਕੇ ਵਿੱਚ ਦੌੜਿਆ, ਬਹੁਤ ਹੀ ਤੇਜ਼ੀ ਨਾਲ ਉੱਥੇ ਪਹੁੰਚਿਆ, ਜਾ ਕੇ ਕੀ ਵੇਖਦਾ, ਪਾਣੀ ਹੈ ਹੀ ਨਹੀਂ, ਇੱਕ ਭੁਲਾਵਾ ਸੀ। ਫਿਰ ਨਿਗਾਹ ਪਈ ਉਹ ਦੂਰ ਸਾਰੀ ਪਾਣੀ, ਉੱਥੇ ਜਾਵਾਂ ਸ਼ਾਇਦ ਉੱਥੇ ਹੋਵੇ, ਉੱਥੇ ਪਹੁੰਚਿਆ ਉੱਥੇ ਵੀ ਕੁਛ ਨਾ ਲੱਭਿਆ। ਸਾਧ ਸੰਗਤ ਜੀ ਹੋਇਆ ਕਿ ਉਸ ਅਨਭੋਲ ਜੇ ਜੀਵ ਦੇ ਪ੍ਰਾਣ ਛੁੱਟ ਗਏ ਪਾਣੀ ਦੀ ਚਾਹ ਦੇ ਵਿੱਚ, ਉਹਨੂੰ ਪਤਾ ਵੀ ਨਾ ਲੱਗਿਆ ਕਿ ਮੈਂ ਜਿਹਦੇ ਪਿੱਛੇ ਭੱਜਿਆ ਫਿਰਦਾ ਇਹ ਝੂਠ ਹੈ ਇੱਕ ਸੁਪਨਾ। ਸਤਿਗੁਰੂ ਜੀ ਨੇ ਇਸ ਇਨਸਾਨ ਨੂੰ ਇਹੀ ਚੀਜ਼ ਸਮਝਾਈ, ਹੈ ਇਨਸਾਨ ਇਹ ਦੁਨੀਆਂ ਜਿਹੜੀ ਇੱਕ ਭਰਮ ਹੈ ਇੱਕ ਸੁਪਨਾ ਹੈ, ਇੱਥੇ ਆ ਕੇ ਤੂੰ ਜਨਮ ਲਿਆ, ਅੱਖ ਖੋਲੀ ਹੈ, ਯਾਦ ਰੱਖੀ ਇਸ ਸੁਪਨੇ ਨੇ ਇੱਕ ਦਿਨ ਟੁੱਟ ਜਾਣਾ, ਉਸ ਵਕਤ ਤੇਰੇ ਪੱਲੇ ਕੁਛ ਨਹੀਂ ਪੈਣਾ, ਜੇ ਕੁਛ ਕਰਨਾ ਉਸ ਅਕਾਲ ਪੁਰਖ ਦਾ ਨਾਮ ਜਪ। ਹੁਣ ਵੇਖੋ ਜਦੋਂ ਇਨਸਾਨ ਰਾਤ ਨੂੰ ਸੋ ਜਾਂਦਾ, ਉਸ ਵਕਤ ਕੀ ਹੁੰਦਾ, ਇਨਸਾਨ ਜਿਹੜਾ ਇਹਦਾ ਸਰੀਰ ਵੀ ਬਿਲਕੁਲ ਸੋ ਜਾਂਦਾ, ਇੰਦਰੀਆਂ ਕੰਮ ਕਰਨੀਆਂ ਬਿਲਕੁਲ ਬੰਦ ਹੋ ਜਾਂਦੀਆਂ, ਅੱਖ ਨੱਕ ਕੰਨ ਸਾਰੀ ਇੰਦਰੀਆਂ ਸੋ ਜਾਂਦੀਆਂ। ਪਰ ਉਸ ਵਕਤ ਜਿਹੜਾ ਅੰਦਰ ਮਨ ਹੈ, ਜਿਹੜੀ ਅੰਦਰ ਚੇਤਨ ਸੱਤਾ ਹੈ, ਉਹ ਫਿਰ ਵੀ ਕੰਮ ਕਰਦੀ, ਮਨ ਜਿਹੜਾ ਕਿਤੇ ਦੀ ਕਿਤੇ ਇਹਨੂੰ ਘੁਮਾਉਂਦਾ ਫਿਰਦਾ। ਇੱਕ ਪਾਸੇ ਜਦੋਂ ਇਨਸਾਨ ਜਾਗਦਾ ਉਦੋਂ ਇਹਨੂੰ ਚਿੰਤਾ ਲੱਗੀ ਰਹਿੰਦੀ ਜਗਤ ਦੇ ਵਿਹਾਰ ਦੀ, ਜਦੋਂ ਇਹ ਸੋ ਜਾਂਦਾ ਉਦੋਂ ਨੀਂਦ ਦੇ ਵਿੱਚ ਆ ਕੇ ਕਈ ਤਰ੍ਹਾਂ ਦੇ ਇਹਨੂੰ ਸੁਪਨੇ ਆਉਂਦੇ ਨੇ। ਗੁਰਬਾਣੀ ਦੇ ਵਿੱਚ ਇੱਕ ਪਾਠ ਆਉਂਦਾ ਕਿ ਇੱਕ ਰਾਜਾ ਜਦੋਂ ਸਿੰਘਾਸਨ ਤੇ ਬੈਠਾ ਸੀ, ਨੀਂਦ ਆਈ, ਭਿਖਾਰੀ ਬਣ ਗਿਆ, ਬੜਾ ਦੁਖੀ ਹੋਇਆ, ਵਿਆਕੁਲ ਹੋਇਆ, ਅੱਖ ਖੁੱਲੀ ਤੇ ਉਸ ਵਕਤ ਹੈਰਾਨ ਹੁੰਦੇ ਇਹ ਕੀ ਬਣ ਗਿਆ, ਬੈਠਾ ਰਾਜ ਸਿੰਘਾਸਨ ਤੇ ਹੈ ਪਰ ਸੁਪਨੇ ਨੇ ਇੰਨਾ ਡਰਾ ਦਿੱਤਾ, ਹਿਲਾ ਦਿੱਤਾ ਕਿ ਉਹਨੂੰ ਸਮਝ ਨਹੀਂ ਆਉਂਦੀ ਕੀ ਕਰਾਂ। ਸਤਿਗੁਰੂ ਜੀ ਨੇ ਇਹੀ ਉਪਦੇਸ਼ ਸਾਨੂੰ ਦਿੱਤਾ, ਹੈ ਇਨਸਾਨ ਇਹ ਜਗਤ ਝੂਠਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਇਹ ਜੇ ਝੂਠਾ ਤੇ ਇਹਨੂੰ ਛੱਡ ਦਿੱਤਾ ਜਾਵੇ, ਜੇ ਜਗਤ ਝੂਠਾ ਇਹਦੇ ਵਿੱਚ ਪੁੱਤਰ ਨੇ, ਧੀ ਹੈ, ਘਰ ਵਾਲੀ, ਮਾਤਾ ਪਿਤਾ ਇਹ ਸਾਰੇ ਨੇ, ਹੁਣ ਇੱਕ ਪਾਸੇ ਜਗਤ ਝੂਠਾ ਤੇ ਦੂਸਰੇ ਪਾਸੇ ਭਾਈ ਗੁਰਦਾਸ ਜੀ ਦੀ ਵਾਰ ਮੈਂ ਹੁਣੀ ਸੁਣਾ ਕੇ ਹਟਿਆ ਕਿ ਮਾਂ ਪਿਓ ਪਰ ਹਰ ਸੁਣਿਆ ਵੇਦ ਭੇਦ ਨਾ ਜਾਣਿਆ ਕਥਾ ਕਹਾਣੀ ਕਿ ਮਾਤਾ ਪਿਤਾ ਨੂੰ ਛੱਡ ਕੇ ਵੇਦ ਆਦਿਕ ਪੜੋਗੇ ਤੇ ਕਿਸੇ ਲਿਖੇ ਨੀ। ਹੁਣ ਇੱਥੇ ਤੇ ਦੋਵੇਂ ਇਹ ਚੀਜ਼ਾਂ ਜਿਹੜੀਆਂ ਵਿਰੋਧੀ ਹੋ ਗਈਆਂ, ਨਾਲੇ ਜਗਤ ਝੂਠਾ ਤੇ ਦੁਨੀਆਂ ਦੇ ਵਿੱਚ ਮਾਤਾ ਪਿਤਾ ਵੀ ਤੇ ਜਗਤ ਵਿੱਚ ਨੇ, ਫਿਰ ਉਹ ਸੱਚੇ ਕਿਵੇਂ ਹੋ ਗਏ? ਅਸਲ ਵਿੱਚ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਸਿੱਖ ਦਾ ਦਾਇਰਾ ਹੀ ਐਡਾ ਵੱਡਾ ਕੀਤਾ, ਉਹਨੂੰ ਬਹੁਤ ਹੀ ਉਤਲੇ ਸਤਰ ਦੇ ਉੱਤੇ ਜਾ ਕੇ ਸਮਝਾਇਆ ਕਿ ਜਗਤ ਨੂੰ ਝੂਠਾ ਇਸ ਤਰ੍ਹਾਂ ਜਾਣ ਕਿ ਤੂੰ ਉਹਦੇ ਨਾਮ ਵਿੱਚ ਰੰਗਿਆ ਰਹਿ। ਫਿਰ ਦੁਬਾਰਾ ਉਹੀ ਬਚਨ ਆਪ ਜੀ ਨਾਲ ਸਾਂਝਾ ਕਰਾਂ, ਹੱਥ ਪਾਓ ਕਰ ਕਾਮ ਸਭ। ਜਗਤ ਝੂਠਾ ਇਸ ਕਰਕੇ ਹੈ ਕਿ ਜੇ ਤੂੰ ਗੁਰੂ ਦੇ ਨਾਲ ਪਿਆਰ ਲਾਉਣ ਦੇ ਬਜਾਏ ਜਗਤ ਨਾਲ ਪਿਆਰ ਲਾ ਲਿਆ, ਤੇ ਯਾਦ ਰੱਖੀ ਅਖੀਰਲੇ ਸਮੇਂ ਦੇ ਵਿੱਚ ਜਦੋਂ ਤੂੰ ਮੁੱਕ ਗਿਆ, ਖਤਮ ਹੋਇਆ, ਜੀਵ ਉਡਾਰੀ ਮਾਰ ਗਿਆ, ਇਹਨਾਂ ਨੇ ਨਾਲ ਨਹੀਂ ਜਾਣਾ, ਇਸ ਕਰਕੇ ਝੂਠ ਹੈ। ਇਹਨਾਂ ਨੇ ਨਾਲ ਨਹੀਂ ਜਾਣਾ, ਕੋਈ ਹਾਮੀ ਨਹੀਂ ਭਰਨੀ। ਸੱਚਾ ਇਸ ਕਰਕੇ ਹੈ ਕਿ ਇਹ ਸਾਰਾ ਹਰੀ ਦਾ ਰੂਪ ਹੈ। ਇਹਨੂੰ ਇਹ ਜਾਣ ਕਿ ਜਿਹੜਾ ਪੁੱਤਰ ਹੈ ਮੇਰੇ ਘਰ, ਇਹ ਪੁੱਤਰ ਨਹੀਂ, ਇਹ ਆਉ ਦਾ ਹੀ ਰੂਪ ਹੈ। ਮੇਰੀ ਇਹ ਡਿਊਟੀ ਲੱਗੀ ਮੇਰੇ ਪਰਮਾਤਮਾ ਵੱਲੋਂ ਕਿ ਮੈਂ ਇਹਨਾਂ ਦੀ ਸੇਵਾ ਕਰਨੀ ਹੈ। ਕਬੀਰ, ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾ ਹਿਤ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾ ਕੋ ਵੱਡੋ ਭਾਗ। ਅਜਿਹਾ ਬਣ ਜੋ ਜਲ ਮਹਿ ਕਮਲ ਅਲਿਪਤੋ ਵਰਤੈ ਤੇ ਵਿੱਚੇ ਗ੍ਰਹਿ ਉਦਾਸ। ਅਜਿਹਾ ਬਣ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ, ਤੁਸੀਂ ਕਮਲ ਦੇ ਫੁੱਲ ਨੂੰ ਵੇਖਿਆ ਹੋਏਗਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇਹ, ਲਹਿਰੀ ਨਾਲ ਪਛਾੜੀਐ ਪੀ ਵਿਕਸੈ ਅਸਨੇਹ। ਕਮਲ ਦਾ ਫੁੱਲ ਜਦੋਂ ਲਹਿਰ ਆਉਂਦੀ ਪਾਣੀ ਦੀ ਵੱਡੀ, ਆ ਕੇ ਉਹਨੂੰ ਧੱਕਾ ਦਿੰਦੀ ਹੈ, ਡੁੱਬ ਜਾਂਦਾ ਥੱਲੇ, ਸ਼ਾਇਦ ਵੇਖਣ ਵਾਲਾ ਕਹੇਗਾ ਕਿੱਡਾ ਵਧੀਆ ਫੁੱਲ ਸੀ, ਡੁੱਬ ਗਿਆ, ਹੁਣ ਨਹੀਂ ਦੁਬਾਰਾ ਵਿਖੇਗਾ। ਪਰ ਹੈਰਾਨੀ, ਉਹ ਫੁੱਲ ਫਿਰ ਉੱਪਰ ਜਦੋਂ ਆਉਂਦਾ ਪਾਣੀ ਦੀ ਬੂੰਦ, ਫਿਰ ਇੱਕ ਗੋਲੀ ਜੀ ਬਣ ਕੇ ਥੱਲੇ, ਔਰ ਫੁੱਲ ਉਸੇ ਤਰ੍ਹਾਂ ਦਾ। ਗੁਰੂ ਕੇ ਸਿੱਖ ਨੂੰ ਜਿਹੜਾ ਸਾਹਿਬ ਨੇ ਉਪਦੇਸ਼ ਦਿੱਤਾ, ਜਗਤ ਝੂਠਾ, ਝੂਠਾ ਇਸ ਕਰਕੇ ਹੈ ਇਹ ਤੇਰੇ ਨਾਲ ਨਹੀਂ ਜਾਣਾ, ਕਿਉਂਕਿ ਜਿਹੜੀ ਚੀਜ਼ ਸੱਚੀ ਉਹ ਤੇ ਜਾਏਗੀ। ਜੇ ਜਗਤ ਸੱਚ ਹੁੰਦਾ ਨਾਲ ਜਾਂਦਾ, ਨਾਲ ਨਹੀਂ ਜਾਂਦਾ ਇਸ ਕਰਕੇ ਝੂਠ ਹੈ। ਔਰ ਧਿਆਨ ਦੇਣਾ, ਇਹਨੂੰ ਛੱਡਣਾ ਵੀ ਨਹੀਂ, ਇਹਦੇ ਵਿੱਚ ਰਹਿ ਕੇ ਉਸ ਸਤਿਗੁਰੂ ਦਾ ਨਾਮ ਜਪਦਾ ਗ੍ਰਸਤ ਵਿੱਚ ਰਹਿ ਕੇ ਜਦੋਂ ਤੂੰ ਨਾਮ ਜਪੇਗਾ ਉਸ ਵਕਤ ਕੀ ਹੋਏਗਾ, ਇਹ ਹੱਠ ਕਰਕੇ ਨਹੀਂ ਕਿ ਜਗਤ ਨੂੰ ਛੱਡ ਦੇਣਾ, ਇਹ ਨਹੀਂ ਕਿ ਜਗਤ ਨੂੰ ਛੱਡਣ ਦਾ ਯਤਨ ਕਰਨਾ। ਮੈਂ ਅਰਜ਼ ਕਰਾਂ, ਥੋੜਾ ਧਿਆਨ ਦੇਣਾ ਜੀ, ਕਿ ਇੱਕ ਸਮਾਂ ਅਜਿਹਾ ਹੁੰਦਾ ਜਦੋਂ ਇਨਸਾਨ ਧੱਕੇ ਨਾਲੇ ਜਗਤ ਨੂੰ ਛੱਡੇ। ਹੱਥ ਪਦਾਰਥ ਆਵਤ ਨਾ ਹੀ ਹੋ ਸੰਤੋਖੀ, ਅਸ ਮੁਖ ਪਰਾਹੀ। ਗੁਰੂ ਨਾਨਕ ਪਾਤਸ਼ਾਹ ਉਸ ਸੰਤੋਖੀ ਇਨਸਾਨ ਬਾਰੇ ਦੱਸ ਰਹੇ ਨੇ ਕਿ ਹੱਥ ਤੇ ਉਹਦੇ ਕੁਛ ਆਵੇ ਨਾ, ਕੋਈ ਆ ਕੇ ਉਹਨੂੰ ਧੇਲਾ ਵੀ ਨਾ ਦੇਵੇ, ਕੋਈ ਆ ਕੇ ਖਾਣ ਨੂੰ ਕੁਛ ਦੇਵੇ ਨਾ, ਤੇ ਕਹਿੰਦਾ ਫਿਰੇ ਮੈਂ ਸੰਤੋਖੀ ਆ। ਉਹੀ ਹਾਲਤ ਉਸ ਲੂੰਬੜੀ ਵਾਲੀ ਜਿਹੜੀ ਕਿ ਅੰਗੂਰ ਖਾਣ ਗਈ ਸੀ, ਛਲਾਂਗਾ ਮਾਰੀਆਂ, ਅੰਗੂਰ ਤੱਕ ਮੂੰਹ ਨਾ ਪਹੁੰਚਿਆ, ਅਖੀਰ ਵਿੱਚ ਕੀ ਕਿਹਾ, ਅੰਗੂਰ ਖੱਟੇ ਨੇ। ਜਿਹੜੇ ਲੋਕ ਦੁਨੀਆਂ ਦੇ ਵਿੱਚ, ਮਾਫ ਕਰਨਾ, ਜਿਨ੍ਹਾਂ ਨੂੰ ਕੋਈ ਪੁੱਛੇ ਹੀ ਨਾ, ਦੁਨੀਆਂ ਵਿੱਚ ਕਈ ਤਰ੍ਹਾਂ ਦੇ ਪਖੰਡ ਵੀ ਕਰ ਲੈਣ, ਹੁਣ ਪੱਲੇ ਤੇ ਕੋਈ ਗੁਰੂ ਵਾਲੀ ਗੱਲ ਨਾ ਹੋਵੇ, ਸਾਧੂ ਵਾਲੀ ਗੱਲ ਨਾ ਹੋਵੇ, ਆਪਣੇ ਆਪ ਨੂੰ ਕਹੀ ਜਾਣ ਅਸੀਂ ਸਾਧੂ ਹਾਂ, ਸੰਤੋਖੀ ਹਾਂ। ਪਰ ਦੂਸਰਾ ਪੱਖ ਜਿਹੜਾ ਮੈਂ ਅਰਜ਼ ਕਰਾਂ, ਗੱਲ ਤੇ ਉਹ ਹੋਵੇ ਕਿ ਪੂਰਨ ਸਾਧੂ ਹੋਵੇ, ਗੁਰੂ ਦੀ ਕਿਰਪਾ ਨਾਲ ਗ੍ਰਸਤ ਆਸ਼ਰਮ ਵਿੱਚ ਰਵੇ, ਔਰ ਇਹ ਸੋਚ ਕੇ ਰਹੇ ਇਹ ਦੁਨੀਆਂ ਜਿਹੜੀ ਹੈ ਇਹ ਥੋੜੇ ਚਿਰ ਦਾ ਤਮਾਸ਼ਾ ਹੈ, ਥੋੜੇ ਚਿਰ ਦੀ ਖੇਡ ਹੈ, ਮੈਂ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਨਾਮ ਜਪਾਂ ਔਰ ਉਹਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵਾਂ। ਜਦੋਂ ਅਜਿਹਾ ਕੋਈ ਗੁਰੂ ਕਾ ਸਿੱਖ ਹੋਏਗਾ ਤੇ ਕੀ ਹੋਏਗਾ, ਉਹਨੂੰ ਦੁਨੀਆਂ ਛੱਡਣ ਵਾਸਤੇ ਯਤਨ ਨਹੀਂ ਕਰਨਾ ਪੈਣਾ, ਦੁਨੀਆਂ ਦਾ ਮੋਹ ਤੋੜਨ ਵਾਸਤੇ ਯਤਨ ਨਹੀਂ ਕਰਨਾ ਪੈਣਾ, ਕਿਉਂਕਿ ਸਾਧ ਸੰਗਤ ਜੀ, ਜਦੋਂ ਉਸ ਅਕਾਲ ਪੁਰਖ ਦੇ ਨਾਲ ਪਿਆਰ ਪੈ ਗਿਆ, ਜਦੋਂ ਅਕਾਲ ਪੁਰਖ ਦੇ ਨਾਲ ਸਨੇਹ ਹੋਇਆ, ਤੇ ਉਸ ਸਤਿਗੁਰੂ ਦਾ ਪਿਆਰ ਅਜੇ ਹੈ ਜਿਹਦੇ ਅੱਗੇ ਸਾਰੇ ਪ੍ਰੇਮ ਜਿਹੜੇ ਨੇ ਫਿੱਕੇ ਨੇ। ਕਮਲ ਪੈ ਆਵਤ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੀਪਕ ਪੈ ਆਵਤ ਕਮਲ ਸਨੇਹ ਕਰ, ਦੀਪ ਕਰ ਮਹਾਂ ਵਿਪਰੀਤ ਮਿਲੇ ਜਾ ਰਹੇ। ਜਿਸ ਤਰ੍ਹਾਂ ਦੀਪਕ ਦੇ ਉੱਤੇ, ਦੀਵੇ ਦੇ ਉੱਤੇ ਇੱਕ ਭੋਰਾ ਪਤੰਗਾ ਜਿਹੜਾ ਹੈ ਉਹ ਪ੍ਰੇਮ ਕਰਕੇ ਜਦੋਂ ਆਉਂਦਾ, ਪਤੰਗਾ ਵੇਖਦਾ ਕਿ ਸਾਹਮਣੇ ਜੋ ਦੀਵਾ ਬਲ ਰਿਹਾ, ਬੜੀ ਸੋਹਣੀ ਇਹਦੀ ਰੋਸ਼ਨੀ ਹੈ, ਇਹਦਾ ਰੰਗ ਬੜਾ ਵਧੀਆ। ਪਤੰਗੇ ਨੇ ਤੇ ਸੋਚਿਆ ਇਹਦੇ ਨਾਲ ਪਿਆਰ ਕਰਾਂ, ਜਦੋਂ ਕੋਲ ਗਿਆ ਤੇ ਪਤੰਗੇ ਨੂੰ ਆਉਂਦੇ ਨੂੰ ਵੇਖ ਕੇ ਦੀਵੇ ਨੇ ਉਹਦਾ ਸਵਾਗਤ ਕੀ ਕੀਤਾ, ਆਉਂਦੇ ਨੂੰ ਸਾੜ ਕੇ ਸਵਾਹ ਕਰ ਦਿੱਤਾ। ਅਲੀ ਚੱਲ ਆਵਤ ਕਮਲ ਪੈ ਸਨੇਹ ਕਰ, ਕਮਲ ਬਿਪਰੀਤ ਕਲ ਤਿਸ ਮਾਰ ਹੈ। ਫਿਰ ਹੋਇਆ ਕਿ ਜਿਹੜਾ ਭੋਰਾ ਹੈ ਇਹ ਉਸ ਕਮਲ ਦੇ ਫੁੱਲ ਦੇ ਨਾਲ ਜਦੋਂ ਪਿਆਰ ਕਰਦਾ ਉਹਦੇ ਕੋਲ ਜਾਂਦਾ ਤੇ ਕਮਲ ਸੰਪਟ ਬਾਂਧ ਤਿਸ ਮਾਰ ਹੈ। ਕਮਲ ਜਿਹੜਾ ਉਹਨੂੰ ਆਉਂਦੇ ਭੋਰੇ ਨੂੰ, ਭੋਰਾ ਉਸ ਕਮਲ ਦੇ ਫੁੱਲ ਵਿੱਚ ਜਦੋਂ ਬਹਿੰਦਾ ਉਹਦੇ ਵਿੱਚੋਂ ਰਸ ਚੂਸਦਾ। ਪ੍ਰੇਮ ਅਜਿਹਾ ਕਿ ਜਦੋਂ ਕਮਲ ਸ਼ਾਮ ਦਾ ਸਮਾਂ ਹੁੰਦਾ ਸੂਰਜ ਛਿਪਦਾ, ਕਮਲ ਦਾ ਫੁੱਲ ਇਸ ਤਰ੍ਹਾਂ ਬੰਦ ਹੁੰਦਾ ਹੁੰਦਾ ਸੰਪਟ ਤੋਂ ਭਾਵ ਇੱਕ ਮੁੱਠੀ ਵਾਂਗੂ ਬਣ ਜਾਂਦਾ। ਭੋਰਾ ਮਰ ਕੇ ਉੱਥੇ ਆਪਣੇ ਪ੍ਰਾਣ ਗਵਾ ਲਏ। ਉਸ ਤੋਂ ਬਾਅਦ ਜਿਹੜੀ ਮੱਛੀ ਹੈ ਇਹਦਾ ਪਾਣੀ ਨਾਲ ਅਜਿਹਾ ਪਿਆਰ ਹੈ, ਪਰ ਫਿਰ ਵੀ ਕੀ ਹੋਇਆ, ਬਿਛਰੁਤ ਰਾਖ ਨਾ ਸਕਤ, ਉਸ ਨੂੰ ਵਿਛੜਦੀ ਨੂੰ ਨਹੀਂ ਰੱਖ ਸਕਦੀ। ਜਦੋਂ ਮਛੇਰਾ ਆਉਂਦਾ ਜਾਲ ਪਾਉਂਦਾ ਇਸ ਮੱਛੀ ਨੂੰ ਫੜ ਕੇ ਲੈ ਜਾਂਦਾ, ਮੱਛੀ ਫਿਰ ਵੀ ਤੁਰ ਜਾਂਦੀ ਏ। ਅਖੀਰ ਚ ਭਾਈ ਗੁਰਦਾਸ ਜੀ ਕਹਿੰਦੇ ਨੇ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ ਨਾ ਟਰੇ। ਇਹ ਜਿੰਨੇ ਵੀ ਨੇ, ਭਾਵੇਂ ਮੱਛੀ ਹੈ, ਭਾਵੇਂ ਪਤੰਗਾ ਹੈ, ਭਾਵੇਂ ਭੋਰਾ, ਇਹਨਾਂ ਦਾ ਪਿਆਰ ਹੈ ਦੁਖਦਾਈ। ਕਮਲ ਜਿਹੜਾ ਉਹ ਭੋਰੇ ਨੂੰ ਸਦਾ ਹੀ ਮਾਰ ਦਿੰਦਾ, ਦੀਪਕ ਜਿਹੜਾ ਪਤੰਗੇ ਨੂੰ ਸਦਾ ਹੀ ਸਾੜ ਦਿੰਦਾ, ਮੱਛੀ ਜਿਹੜੀ ਹੈ ਉਹ ਪਾਣੀ ਵਿੱਚ ਜਾਂਦੀ ਹੈ, ਪਾਣੀ ਉਹਦੀ ਰੱਖਿਆ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ। ਉਹ ਇਨਸਾਨ ਥੋੜਾ ਜਿਹਾ ਧਿਆਨ ਦੇ, ਇਹ ਸਾਰੇ ਇਹਨਾਂ ਦਾ ਪਿਆਰ ਜੋ ਹੈ ਦੁੱਖ ਦੇਣ ਵਾਲਾ, ਮਰ ਜਾਂਦੇ ਨੇ ਨਾ ਟਰੇ, ਫਿਰ ਵੀ ਟਲਦੇ ਨਹੀਂ, ਦੁਬਾਰਾ ਪਿਆਰ ਕਰਦੇ ਨੇ। ਗੁਰਸਿੱਖ ਜਿਹੜਾ ਗੁਰੂ ਕਾ ਸਿੱਖ ਹੈ ਉਹ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ, ਗੁਰੂ ਦਾ ਸੁਖ ਦੇਣ ਵਾਲਾ ਪਿਆਰ ਕਿਉਂ ਭੁੱਲ ਜਾਂਦਾ। ਸਾਧ ਸੰਗਤ ਜੀ, ਜਦੋਂ ਗੁਰੂ ਦੇ ਸਿੱਖਾਂ ਨੂੰ ਪਤਾ ਲੱਗ ਜਾਂਦਾ ਕਿ ਗੁਰੂ ਕਾ ਪਿਆਰ ਸਦਾ ਹੀ ਸੁੱਖ ਦੇਣ ਵਾਲਾ ਹੈ, ਬਸ ਇੱਕ ਅਜਿਹਾ ਉਹ ਮੋੜ ਹੁੰਦਾ ਜਿੱਥੇ ਆ ਕੇ ਦੁਨੀਆਂ ਜਿਹੜੀ ਆਪਣੇ ਆਪ ਝੂਠੀ ਭਾਸਣ ਲੱਗ ਪੈਂਦੀ ਏ, ਦੁਨੀਆਂ ਜਿਹੜੀ ਏ ਬਿਲਕੁਲ ਨਾਸਵਾਨ ਜਦੋਂ ਪ੍ਰਤੀਤ ਹੋਣ ਲੱਗ ਪੈਂਦੀ ਏ, ਤੇ ਉਹ ਇਸ ਜੈਤੇ ਸੇਠ ਵਰਗੇ ਸਿੱਖ ਹੁੰਦੇ ਨੇ, ਇਹਨਾਂ ਨੂੰ ਵੀ ਇਸ ਦੁਨੀਆਂ ਦੇ ਵਿੱਚ ਆ ਕੇ ਕੋਈ ਮੋਹ ਨਹੀਂ ਸੀ ਦੁਨੀਆਂ ਨਾਲ, ਇਸ ਤਰ੍ਹਾਂ ਲੱਗਦਾ ਸੀ ਕਿ ਜਗਤ ਦਾ ਸਾਰਾ ਪਸਾਰਾ ਝੂਠਾ ਹੈ।
ਇੱਕ ਦਿਨ ਗੁਰ ਸੰਗਤ ਨਰ ਕੇ ਬੂਝਤ ਭਏ ਪ੍ਰੇਮ ਕਰਤੇ।
ਇੱਕ ਵਾਰ ਸੰਗਤ ਦੇ ਵਿੱਚੋਂ ਕੁਛ ਕੁ ਸਿੱਖ ਜਿਨ੍ਹਾਂ ਦੇ ਮਨ ਵਿੱਚ ਇਹ ਭਰਮ ਆਇਆ ਕਿ ਕਦੀ ਇਸ ਸੇਠ ਨੂੰ ਜਿਹੜਾ ਆਪਣੇ ਆਪ ਨੂੰ ਭਗਤ ਕਹਾਉਂਦਾ ਕਦੀ ਅਸੀਂ ਵੇਖਿਆ ਨਹੀਂ ਕਿ ਇਸ਼ਨਾਨ ਆਦਿਕ ਕਰਮ ਕਰੇ, ਉਹਨਾਂ ਨੇ ਆ ਕੇ ਪੁੱਛਿਆ ਸੇਠ ਜੀ ਕੋਲੋਂ,
ਕਹੋ ਸੇਠ ਜੀ ਕਹੋ ਨਾ ਇਸ਼ਨਾਨ ਹੋ, ਵਸਤਰ ਸਰੀਰ ਮਲੀਨੋ ਛਨ।
ਸਾਧ ਸੰਗਤ ਦੇ ਵਿੱਚ ਜਿਹੜੇ ਮਨੁੱਖ ਸਨ ਆ ਕੇ ਕਹਿਣ ਲੱਗੇ, ਸੇਠ ਜੀ ਕਦੀ ਵੀ ਨਹੀਂ ਵੇਖਿਆ ਕਿ ਤੁਸੀਂ ਇਸ਼ਨਾਨ ਆਦਿਕ ਕਰਮ ਕਰਦੇ ਹੋਵੋ, ਸੋਚ ਆਦਿਕ ਕਿਰਿਆ ਕਰਦੇ ਹੋਵੋ, ਕਦੀ ਨਹੀਂ ਵੇਖਿਆ ਕਿ ਸਰੀਰ ਉੱਤੇ ਬਹੁਤੇ ਸੋਹਣੇ ਵਸਤਰ ਧਾਰਨ ਕਰੋ।
ਤਿੰਨ ਸੌ ਕਹਿਓ ਜੇ ਦੇਖਿਓ ਚਹੋ, ਸਰਬ ਕਿਰਿਆ ਤੁਮ ਮਮ ਕਰ ਰਹੋ।
ਉਸ ਵਕਤ ਸੇਠ ਜੀ ਕਹਿਣ ਲੱਗੇ ਕਿ ਹੇ ਗੁਰੂ ਕੇ ਸਿੱਖੋ, ਜੇ ਤੁਸੀਂ ਅਸਲੀ ਭੇਤ ਨੂੰ ਜਾਣਨਾ ਚਾਹੁੰਦੇ ਹੋ ਇਸ ਤਰ੍ਹਾਂ ਕਰੋ, ਮੇਰੇ ਘਰ ਵਿੱਚ ਆ ਕੇ ਰਹਿਣਾ ਕਰੋ, ਇੱਥੇ ਆ ਕੇ ਤੁਹਾਨੂੰ ਸਾਰੇ ਭੇਤ ਦਾ ਪਤਾ ਲੱਗ ਜਾਏਗਾ।
ਕਹੇ ਬਨੇ ਨਹ ਲੀਜਹ ਦੇਖ, ਜਿਮ ਸਨਾਨ ਮੈਂ ਕਰਾਂ ਵਿਸ਼ੇਖ।
ਇਸ ਜੈਤਾ ਸੇਠ ਜੀ ਨੇ ਕਿਹਾ ਕਿ ਮੈਂ ਜੋ ਤੁਹਾਨੂੰ ਕਵਾਂਗਾ ਉਹ ਤੁਹਾਨੂੰ ਸਮਝ ਨਹੀਂ ਪਏਗਾ, ਕਿਉਂਕਿ ਸਾਧ ਸੰਗਤ ਜੀ ਜਿਹੜੀ ਅਜਿਹੀ ਗੱਲ ਹੈ, ਜਿਹੜੀ ਸਟੇਜ, ਜਿਹੜੀ ਵਿਰਤੀ ਦੇ ਮਾਲਕ ਇਹ ਜੇਤਾ ਸੇਠ ਜੀ ਨੇ, ਹੁਣ ਇਹ ਜਿਹੜੀ ਚੀਜ਼ ਦੁਨੀਆਂ ਨੂੰ ਸਮਝਾਉਣਗੇ ਉਹਨਾਂ ਦੇ ਪੱਲੇ ਨਹੀਂ ਪੈਣ ਵਾਲੀ। ਇਸ ਕਰਕੇ ਸੇਠ ਜੀ ਨੇ ਕਿਹਾ ਕਿ ਜੋ ਮੈਂ ਤੁਹਾਨੂੰ ਦੱਸਾਂਗਾ ਤੁਹਾਨੂੰ ਇਸ ਤਰ੍ਹਾਂ ਤੇ ਪਤਾ ਨਹੀਂ ਲੱਗਣਾ, ਇਸ ਕਰਕੇ ਜਦੋਂ ਤੁਸੀਂ ਮੇਰੇ ਘਰ ਰਹੋਗੇ ਤੁਹਾਨੂੰ ਸਭ ਪਤਾ ਲੱਗ ਜਾਏਗਾ।
ਸੋਨੇ ਸੋਨੇ ਸਿੱਖ ਦੁਆ ਤਿਸਕੇ ਘਰ ਆਏ, ਨਿਸ ਮਹਿ ਕਿਰਿਆ ਕਰਤ ਸਭ ਲਹੇ।
ਜਦੋਂ ਸੇਠ ਜੀ ਦੇ ਕਹਿਣ ਦੇ ਉੱਤੇ ਦੋ ਸਿੱਖ ਜਿਹੜੇ ਨੇ ਸੇਠ ਜੀ ਦੇ ਘਰ ਆਏ, ਉਹਨਾਂ ਨੇ ਵੇਖਿਆ ਕਿ ਜਿਸ ਤਰ੍ਹਾਂ ਆਪਣੀ ਉਹ ਕਿਰਿਆ ਆਦਿਕ ਕਰ ਰਹੇ ਹਨ,
ਨਿਜ ਦੁਕਾਨ ਤੇ ਬੈਠਿਓ ਆਏ, ਸਿਮਰਤ ਭਇਓ ਨਾਮ ਸੁਖਦਾਏ।
ਸਿੱਖਾਂ ਨੇ ਕੀ ਵੇਖਿਆ, ਜਦੋਂ ਸੇਠ ਜੀ ਆਪਣੀ ਜਿਹੜੀ ਹਲਵਾਈ ਦੀ ਦੁਕਾਨ ਕਰਦੇ ਸੀ, ਦੁਕਾਨ ਦਾ ਸਾਰਾ ਕੰਮ ਨਿਬੇੜ ਕੇ ਕੰਮ ਕਰਕੇ ਘਰ ਜਦੋਂ ਵਾਪਸ ਆਏ ਔਰ ਆ ਕੇ ਉਸ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਕਰਨ ਲੱਗ ਪਏ।
ਜਾਮ ਨਿਸਾ ਬਾਕੀ ਜਾਵੇ ਰਹੀ, ਉੱਠੇ ਸੇਠ ਜੀ ਮਨ ਮੈਂ ਲਹੀ।
ਜਦੋਂ ਅੰਮ੍ਰਿਤ ਵੇਲਾ ਹੋਇਆ, ਭਾਵ ਰਾਤ ਵੀ ਨਾਮ ਸਿਮਰਨ ਕਰਦਿਆਂ ਲੰਘੀ, ਅੰਮ੍ਰਿਤ ਵੇਲਾ ਹੋਇਆ, ਉਸ ਵਕਤ ਸੇਠ ਜੀ ਨੇ ਵੇਖਿਆ ਕਿ ਇਹ ਜਿਹੜਾ ਸਮੇਂ ਉੱਠਣ ਦਾ ਸਮੇਂ ਤੇ ਉਸ ਵਕਤ ਕੀ ਕੋਤਕ ਵਾਪਰਿਆ।
ਸੋਚਾ ਚਾਰ ਕਰਿਓ ਜਲ ਨਾਲ, ਸੁਰ ਸਰ ਆਈ ਘਰ ਤਿਸ ਕਾਲ।
ਸੁਰਸਰੀ ਭਾਵ ਗੰਗਾ, ਆਪ ਉਹ ਪਵਿੱਤਰ ਨਦੀ ਜਿਹਦੇ ਵਾਸਤੇ ਹਿੰਦੂ ਇਤਿਹਾਸ ਜਦੋਂ ਅਸੀਂ ਪੜ੍ਹੀਏ ਬਹੁਤ ਵੱਡੀ ਭਾਰੀ ਮਹਿਮਾ ਦੱਸੀ ਹੈ ਇਸ ਗੰਗਾ ਨਦੀ ਬਾਰੇ, ਜਿਹਨੇ ਕਿ ਬਹੁਤ ਸਾਰੇ ਪਾਪੀਆਂ ਦਾ ਉਧਾਰ ਕੀਤਾ, ਭਲਾ ਕੀਤਾ, ਬੜੇ ਅਜਿਹੇ ਲੋਕਾਂ ਦੇ ਕਰਮ ਕੱਟੇ, ਹੋਇਆ ਕੁਛ ਅਜਿਹਾ। ਭਾਈ ਜੇਤਾ ਜੀ ਜੋ ਸੇਠ ਹਨ ਔਰ ਵੱਡੀ ਗੱਲ ਗੁਰੂ ਕੇ ਸਿੱਖ ਹਨ, ਭਗਤ ਨੇ ਬੜੇ ਹੀ ਪ੍ਰੇਮੀ, ਜਦੋਂ ਅੰਮ੍ਰਿਤ ਵੇਲੇ ਉੱਠੇ, ਇਹਨਾਂ ਸਿੱਖਾਂ ਨੇ ਵੇਖਿਆ ਕਿ ਉਸ ਵਕਤ ਜਿੱਥੇ ਸੇਠ ਜੀ ਇਸ਼ਨਾਨ ਕਰਦੇ ਸੀ, ਉਸ ਵਕਤ ਗੰਗਾ ਨਦੀ ਆਪ ਆਈ, ਇੱਥੇ ਆ ਕੇ ਇਹਨਾਂ ਨੂੰ ਜਲ ਦਿੱਤਾ, ਜਿਨ੍ਹਾਂ ਨਾਲ ਇਹ ਸੇਠ ਜੀ ਨੇ ਇਸ਼ਨਾਨ ਕੀਤਾ।
ਬੜਾ ਹੌਜ ਇੱਕ ਹੁਤੋ ਬਣਿਓ, ਨਿਰਮਲ ਜਲ ਤੇ ਸੋ ਭਰ ਗਇਓ।
ਜਦੋਂ ਇਸ ਕੋਤਕ ਨੂੰ ਵੇਖਿਆ ਕਿ ਗੰਗਾ ਨਦੀ ਨੇ ਆਪ ਆ ਕੇ ਇੱਕ ਵੱਡੀ ਸਾਰੀ ਹੋਦੀ ਬਣਾਈ ਸੀ ਜਿਹਦੇ ਵਿੱਚ ਪਾਣੀ ਇਕੱਠਾ ਹੁੰਦਾ ਸੀ, ਇਹਨਾਂ ਸਿੱਖਾਂ ਨੇ ਵੇਖਿਆ ਆਪਣੇ ਆਪ ਉਹ ਜਗ੍ਹਾ ਜਿਹੜੀ ਹੈ ਪਾਣੀ ਨਾਲ ਭਰ ਗਈ।
ਤਿੰਨ ਕੇ ਦੇਖਤ ਕੀਨ ਇਸ਼ਨਾਨ, ਪੁੰਨ ਲਾਗਿਓ ਸਿਮਰਨ ਸੁਖਦਾਨ।
ਸੇਠ ਜੀ ਨੇ ਇਹਨਾਂ ਸਿੱਖਾਂ ਦੇ ਵੇਖਦੇ ਵੇਖਦੇ ਉਸ ਪਵਿੱਤਰ ਜਲ ਵਿੱਚ ਇਸ਼ਨਾਨ ਕੀਤਾ ਔਰ ਉਸ ਅਕਾਲ ਪੁਰਖ ਜੀ ਦੇ ਪਵਿੱਤਰ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ।
ਪ੍ਰਾਤ ਹੋਤ ਲਓ ਬੈਠਿਓ ਰਹਿਓ, ਤਿੰਨ ਸਿੱਖਨ ਸਗਰੋ ਕ੍ਰਮ ਲਹਿਓ।
ਔਰ ਸਿੱਖ ਜੋ ਹੈ ਨਾਮ ਦਾ ਇੱਕ ਅਜਿਹਾ ਆਨੰਦ ਮਿਲ ਰਿਹਾ ਹੈ, ਅੰਮ੍ਰਿਤ ਵੇਲੇ ਦੇ ਬੈਠੇ ਹੋਏ ਨੇ ਔਰ ਦਿਨ ਚੜ੍ਹਦੇ ਤੱਕ ਬੈਠ ਕੇ ਇੱਕ ਰਸ ਨਾਮ ਜਪਦੇ ਰਹੇ। ਇਸ ਸਾਰੀ ਚੀਜ਼ ਨੂੰ, ਸਾਰੇ ਕਰਮ ਨੂੰ ਇਹਨਾਂ ਸਿੱਖਾਂ ਨੇ ਜਦੋਂ ਦੇਖਿਆ,
ਸੰਗਤ ਬਿਖੈ ਬਾਤ ਬਿਦਤਾਈ, ਜੈਤੇ ਸੇਠ ਵੱਡੀ ਵਡਿਆਈ।
ਸੰਗਤ ਦੇ ਵਿੱਚ ਜਾ ਕੇ ਇਹਨਾਂ ਸਿੱਖਾਂ ਨੇ ਫਿਰ ਕਿਹਾ, ਉਹ ਦੁਨੀਆਂ ਦੇ ਲੋਕੋ, ਇਸ ਸੇਠ ਨੂੰ ਕੋਈ ਮਾਮੂਲੀ ਇਨਸਾਨ ਨਾ ਸਮਝਿਓ, ਕਿਉਂਕਿ ਇਹ ਅਜਿਹਾ ਗੁਰੂ ਕਾ ਭਗਤ ਹੈ ਜਿਹੜਾ ਕਿ ਮਾਇਆ ਦੇ ਵਿੱਚ ਰਹਿੰਦਾ ਹੋਇਆ ਉਦਾਸ ਹੈ, ਜਿਹੜਾ ਕਿ ਦੁਨੀਆਂ ਦੇ ਇਸ ਘੋਰ ਕਲਯੁਗ ਵਿੱਚ ਰਹਿੰਦਾ ਹੋਇਆ, ਦੁਨੀਆਂ ਦੇ ਵਿਕਾਰਾਂ ਵਿੱਚ ਰਹਿੰਦਾ ਹੋਇਆ, ਵਿਕਾਰਾਂ ਤੋਂ ਬਿਲਕੁਲ ਅਛੂਹ ਹੈ। ਇਹ ਸਾਰੀ ਮਹਿਮਾ ਉਹਨਾਂ ਸਿੱਖਾਂ ਨੇ ਸਾਧ ਸੰਗਤ ਵਿੱਚ ਜਾ ਕੇ ਦੱਸੀ।
ਸ੍ਰੀ ਗੰਗਾ ਜਿਸ ਕੇ ਘਰ ਜਾਏ, ਜਾਮ ਨਿਸਾ ਤੇ ਦੇਤ ਨੁਹਾਏ।
ਜਦੋਂ ਸਿੱਖਾਂ ਨੇ ਦੱਸਿਆ ਕਿ ਜਿਸ ਸਿੱਖ ਦੇ ਘਰ ਆਪ ਗੰਗਾ ਜੀ ਇਸ਼ਨਾਨ ਕਰਾਉਂਦੇ ਨੇ ਉਹ ਕੈਸਾ ਸਿੱਖ ਹੋਏਗਾ, ਕਿਉਂਕਿ ਸਾਧ ਸੰਗਤ ਜੀ ਇੱਕ ਬਹੁਤ ਹੀ ਵੱਡੀ ਚੀਜ਼ ਦੱਸੀ ਗਈ ਹੈ ਜੋ ਗੰਗਾ ਆਦਿਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਪਰ ਉਸ ਤੋਂ ਵੀ ਇੱਕ ਵੱਡੀ ਗੱਲ ਜੋ ਉਹ ਇਹ ਹੈ, ਜਿਹੜਾ ਇਨਸਾਨ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਲਾਉਂਦਾ, ਗੁਰਬਾਣੀ ਵਿੱਚ ਗੁਰੂ ਸਾਹਿਬ ਨੂੰ ਕਿਤੇ ਸਾਧ ਲਫ਼ਜ਼ ਨਾਲ ਸੰਬੋਧਿਤ ਕੀਤਾ, ਕਿਤੇ ਸੰਤ ਵੀ ਕਿਹਾ ਗਿਆ, ਸੰਤ ਕਾ ਦਰਸ ਪੂਰਨ ਇਸ਼ਨਾਨ, ਭਾਵ ਉਹ ਸਤਿਗੁਰੂ ਜੋ ਸੰਤ ਰੂਪੀ ਗੁਰੂ ਹੈ ਉਹਦਾ ਦਰਸ਼ਨ ਕਰਨਾ ਇੱਕ ਬੜਾ ਵੱਡਾ ਇਸ਼ਨਾਨ ਹੈ। ਔਰ ਜਿਹੜੇ ਗੁਰੂ ਦੇ ਸਿੱਖ ਆਪਣੇ ਇਸ਼ਟ ਆਪਣੇ ਪਰਮੇਸ਼ਵਰ ਆਪਣੇ ਭਗਵਾਨ ਦਾ ਧਿਆਨ ਧਰਦੇ ਨੇ। ਬਹੁਤ ਹੀ ਜ਼ਿਆਦਾ ਅਜਿਹੇ ਇਤਿਹਾਸ ਨੇ, ਅਜਿਹੀ ਸਾਖੀਆਂ ਨੇ ਕਿ ਕਿਤੇ ਇੱਕ ਰੈਬਾ ਨਾਮਕ ਲੜਕੀ ਜਿਹੜੀ ਮੱਕੇ ਦੇ ਉੱਤੇ ਜਾ ਰਹੀ ਸੀ ਹਜ਼ ਕਰਨ, ਔਰ ਰਸਤੇ ਵਿੱਚ ਉਹਨੇ ਕੁਛ ਭਲੇ ਦਾ ਕੰਮ ਕੀਤਾ, ਮੱਕਾ ਆਪ ਦਰਸ਼ਨ ਕਰਨ ਉਹਦਾ ਆਇਆ। ਕਈ ਅਜਿਹੀ ਗੱਲਾਂ ਜਿੱਥੇ ਕਿ ਰਵਿਦਾਸ ਜੀ ਵਰਗੇ ਇੱਕ ਪਾਸੇ ਦੁਨੀਆ ਜਿਹੜੀ ਇਹਨਾਂ ਨੂੰ ਬਿਲਕੁਲ ਨੀਵਾਂ ਸਮਝਦੀ ਹੈ, ਤੇਰੇ ਵਰਗਾ ਵੀ ਭਗਤ ਹੋ ਸਕਦਾ, ਔਰ ਗੰਗਾ ਸਰਸਵਤੀ ਵਰਗੀਆਂ ਨਦੀਆਂ ਆਪ ਉਹਦੇ ਘਰ ਆ ਕੇ ਇਸ਼ਨਾਨ ਕਰਵਾ ਰਹੀ ਹੈ। ਜੈਤੇ ਸੇਠ ਬਾਰੇ ਤੁਸੀਂ ਸੁਣਿਆ ਕਿ ਦੁਨੀਆ ਸਿਰਫ ਇੱਕ ਸੇਠ ਦੀ ਨਜ਼ਰ ਨਾਲ ਵੇਖਦੀ ਹੈ, ਪਰ ਜਿਹੜੇ ਉਹ ਧਾਰਮਿਕ ਪਵਿੱਤਰ ਅਸਥਾਨ ਨੇ ਉਹ ਆਪ ਘਰ ਆ ਕੇ ਇਸ਼ਨਾਨ ਕਰਵਾਉਂਦੇ ਨੇ। ਅਸਲ ਵਿੱਚ ਸਾਧ ਸੰਗਤ ਜੀ, ਗੱਲ ਦਾ ਜਿਹੜਾ ਨਿਚੋੜ ਹੈ ਉਹ ਇਹ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਦਾ ਜਦੋਂ ਧਿਆਨ ਰੱਖਿਆ ਹੋਵੇ ਇਨਸਾਨ ਨੇ, ਸਤਿਗੁਰ ਤੀਰਥ ਛੱਡ ਕੇ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਇਸ ਸਤਿਗੁਰੂ ਤੀਰਥ ਨੂੰ ਛੱਡ ਕੇ ਥਾਂ ਥਾਂ ਤੇ ਭੌਂਦਾ ਫਿਰਦਾ ਉਹ ਕਿਸੇ ਲਿਖੇ ਨਹੀਂ, ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ, ਗੁਰੂ ਨੂੰ ਸਮੁੰਦਰ ਕਿਹਾ ਗਿਆ। ਔਰ ਸਮੁੰਦਰ ਬਾਰੇ ਤੁਸੀਂ ਜਾਣਦੇ ਹੋ, ਸਮੁੰਦਰ ਦਾ ਪਾਣੀ ਖਾਰਾ ਹੈ, ਪਰ ਜਿਹੜੇ ਇਨਸਾਨ ਨੂੰ ਚਮੜੀ ਦੇ ਰੋਗ ਹੋਣ, ਕਈ ਐਵੇਂ ਜੇ ਉਹਦੇ ਵਿੱਚ ਜਾ ਕੇ ਨਹਾਉਣ ਨਾਲ ਉਹ ਠੀਕ ਹੋ ਜਾਂਦੇ ਨੇ। ਗੁਰੂ ਜਿਹੜਾ, ਗੁਰੂ ਖਾਰਾ ਨਹੀਂ, ਗੁਰੂ ਸਦਾ ਹੀ ਮਿੱਠ ਬੋਲੜ ਹੈ, ਗੁਰੂ ਦੇ ਵਿੱਚ ਸਦਾ ਹੀ ਗੁਣ ਨੇ। ਜਿਵੇਂ ਸਮੁੰਦਰ ਦੇ ਵਿੱਚ ਕਈ ਤਰ੍ਹਾਂ ਦੇ ਰਤਨ ਨੇ, ਸਮੁੰਦਰ ਨੂੰ ਜਦੋਂ ਰਿੜਕਿਆ ਗਿਆ ਸੀ 14 ਰਤਨ ਉਹਦੇ ਵਿੱਚੋਂ ਨਿਕਲੇ ਸੀ। ਗੁਰੂ ਵੀ ਇੱਕ ਅਜਿਹਾ ਸਮੁੰਦਰ ਹੈ, ਜਦੋਂ ਸਿੱਖ ਧਿਆਨ ਲਾ ਕੇ ਉਸ ਸਤਿਗੁਰੂ ਦੇ ਚਰਨਾਂ ਦਾ ਧਿਆਨ ਲਾਉਂਦਾ ਤੇ ਗੁਰੂ ਰੂਪ ਸਮੁੰਦਰ ਵਿੱਚੋਂ ਅਜਿਹੇ ਗੁਣ ਮਿਲਦੇ ਨੇ ਸਿੱਖ ਨੂੰ, ਤੇ ਫਿਰ ਸਾਧ ਸੰਗਤ ਜੀ ਉੱਥੇ ਇਹ ਧਾਰਮਿਕ ਅਸਥਾਨ ਤੇ ਕੀ, ਖੁਦ ਦਰਗਾਹ ਦੇ ਲੋਕ ਉਸ ਸਿੱਖਾਂ ਕੋਲ ਆਉਂਦੇ ਨੇ, ਖੁਦ ਦੇਵਤੇ ਅਜਿਹੇ ਸਿੱਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਗੁਰੂ ਗਰੀਬ ਨਵਾਜ ਪਾਤਸ਼ਾਹ ਇੱਕ ਜਗ੍ਹਾ ਫੁਰਮਾਨ ਕਰਦੇ ਨੇ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਹ ਨਾਮ ਜਪਾਵੈ। ਜਿੱਥੇ ਕਿ ਸਾਰੀ ਲੋਕਾਈ ਤੀਰਥਾਂ ਆਦਿਕ ਇਸ਼ਨਾਨਾਂ ਵਾਸਤੇ ਭਜਦੀ ਸੀ, ਜਿੱਥੇ ਕਿ ਸਾਰੇ ਮੁਸਲਮਾਨ ਜਿਹੜੇ ਨੇ ਮੱਕੇ ਦੀ ਯਾਤਰਾ ਕਰਨ ਜਾ ਰਹੇ ਨੇ, ਜਿੱਥੇ ਕਿ ਬਹੁਤ ਸਾਰੇ ਲੋਕ ਮੰਦਰਾਂ ਮਸੀਤਾਂ ਗੁਰਦੁਆਰੇ ਸਾਹਿਬਾਂ ਵਿੱਚ ਜਾਂਦੇ ਨੇ, ਪਰ ਗੁਰੂ ਸਾਹਿਬ ਇਹ ਫੁਰਮਾਨ ਕਰਦੇ ਨੇ ਜਿਹੜਾ ਗੁਰੂ ਦਾ ਸਿੱਖ ਆਪ ਵੀ ਨਾਮ ਜਪੇ, ਹੋਰਾਂ ਨੂੰ ਜਪਾਵੇ, ਚੰਗੇ ਕਰਮ ਕਰੇ, ਗੁਰੂ ਸਾਹਿਬ ਦਾ ਕਥਨ ਹੈ ਮੈਨੂੰ ਉਸ ਗੁਰੂ ਦੇ ਸਿੱਖ ਦੇ ਚਰਨਾਂ ਦੀ ਧੂੜੀ ਦਿਓ, ਮੈਂ ਆਪਣੇ ਮੱਥੇ ਨੂੰ ਲਾ ਲਵਾਂ। ਸੋ ਸਾਧ ਸੰਗਤ ਜੀ, ਸਮਾਂ ਹੋ ਗਿਆ, ਆਪ ਜੀ ਨੇ ਜਿਸ ਤਰ੍ਹਾਂ ਹੁਣ ਸ਼੍ਰਵਣ ਕੀਤਾ ਹੈ ਸੰਤ ਭਾਈ ਜੇਠਾ ਜੀ ਬਾਰੇ, ਜਿਹੜੇ ਕਿ ਸੇਠ ਵੀ ਨੇ ਔਰ ਗੁਰੂ ਦੇ ਬੜੇ ਵਧੀਆ ਸਿੱਖ ਨੇ, ਅਸੀਂ ਵੀ ਸਤਿਗੁਰੂ ਜੀ ਕੋਲੋਂ ਮੰਗ ਮੰਗੀਏ ਕਿ ਸਤਿਗੁਰੂ ਜੀ ਕਿਰਪਾ ਕਰੋ, ਇਸ ਦੁਨੀਆਂ ਵਿੱਚ ਰਹਿੰਦੇ ਹੋਏ ਅਸੀਂ ਵੀ ਤੇਰੇ ਚਰਨਾਂ 'ਚ ਪ੍ਰਵਾਨ ਹੋਈਏ। ਇੰਨੀਆਂ ਕੁ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ, ਸਭ ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।